And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ।
ਧੁੰਦ ਸੀਗੀ ਤੁਹਾਡੇ ਰਾਹ 'ਚ ਅੱਜ?
ਜ਼ਿਆਦਾ ਨਹੀਂ,
ਹਲਕੀ ਹਲਕੀ
ਸੀਗੀ, ਪਰ ਜ਼ਿਆਦਾ ਨਹੀਂ।
ਕੁਝ ਏਰੀਆਜ਼ ਦੇ ਵਿੱਚ ਜ਼ਿਆਦਾ ਧੁੰਦ ਆ, ਕਈ ਕਿਤੇ ਕਿਤੇ ਹਲਕੀ ਧੁੰਦ ਆ, ਪਰ ਵਿਜੀਬਿਲਿਟੀ ਘੱਟ ਆ ਇਸ ਵੇਲੇ ਯਾਰ। ਬਾਹਰ ਜ਼ਿਆਦਾ ਧੁੰਦ ਲੱਗਦੀ ਪਈ ਆ ਰਾਈਟ ਨਾਓ। ਕਈ ਵਾਰੀ
ਉਹ ਬਲਾਈਂਡਸ ਨੇ,
ਉਹ ਬਲਾਈਂਡਸ ਨੇ,
ਚਿੱਟੀਆਂ ਬਲਾਈਂਡਸ ਨੇ,
ਚਿੱਟੀਆਂ ਬਲਾਈਂਡਸ ਨੇ। ਨਹੀਂ ਨਹੀਂ ਯਾਰ, ਤੁਹਾਨੂੰ
ਮੇਰੇ ਵਾਲੇ ਪਾਸੇ ਬਲਾਈਂਡ।
ਅੱਛਾ, ਤੁਹਾਡੇ ਵਾਲੇ ਪਾਸੇ ਉੱਧਰੋਂ ਤੁਹਾਨੂੰ ਹੈਗੀ ਆ ਪਾਸੇ ਹੀ?
ਤੁਹਾਡੇ ਵਾਲੇ ਪਾਸੇ? ਹਾਂ, ਤੁਸੀਂ ਬਾਹਰ ਹੀ ਦੇਖ ਰਹੇ ਹੋ, ਮੇਰੇ ਵਾਲੇ ਪਾਸੇ ਤਾਂ ਬਲਾਈਂਡ ਨੇ। ਮੈਂ ਕਿਹਾ ਯਾਰ, ਤਾਂ ਫਿਰ ਇੱਦਾਂ ਦਾ ਬਹੁਤ ਜ਼ਿਆਦਾ ਧੁੰਦ ਆ,
ਇਹ ਤਾਂ ਬਹੁਤ
ਦਿਸ ਨਹੀਂ ਰਿਹਾ ਵਾ।
ਨਹੀਂ ਪਰ ਧੁੰਦ ਹੈਗੀ ਆ ਕਈ ਥਾਵਾਂ 'ਤੇ ਜ਼ਿਆਦਾ, ਸੋ ਇਸ ਕਰਕੇ ਬੜਾ ਸੰਭਲ ਕੇ ਗੱਡੀ ਚਲਾਇਓ। ਹੈੱਡਲਾਈਟਸ ਅਤੇ ਟੇਲਲਾਈਟਸ ਔਨ ਕਰਕੇ ਰੱਖੋ, ਇਹ ਮੇਨ ਗੱਲ ਆ।
ਠੀਕ ਹੈ,
ਕਿਉਂਕਿ ਕਈ ਵਾਰੀ ਜਿਹੜੀਆਂ ਡੇ ਟਾਈਮ ਰਨਿੰਗ ਲਾਈਟਸ ਨੇ, ਦੋਜ਼ ਆਰ ਨੋਟ ਇਨਫ, ਸੋ ਗੱਡੀ ਦੀਆਂ ਲਾਈਟਾਂ ਵਗੈਰਾ ਔਨ ਰੱਖੋ, ਸੋ ਦੈਟ ਦੂਜੇ ਡਰਾਈਵਰ ਸਾਨੂੰ ਈਜ਼ੀਲੀ ਸਪੋਟ ਕਰ ਸਕਣ।
ਮੈਂ ਤਾਂ ਪਾਰਕ ਕੀਤੀ ਹੋਈ ਬਾਹਰ।
ਹਾਂ, ਚੰਗੀ ਗੱਲ। ਹਾਂ, ਪਾਰਕ ਗੱਡੀ ਦੀ ਹੈੱਡਲਾਈਟਸ ਨਹੀਂ ਔਨ ਕਰ।
ਅੱਛਾ, ਫਿਰ ਠੀਕ,
ਫਿਰ ਜੰਪਰ ਕੇਬਲ ਲਾਉਣੀ ਪੈਣੀ।
ਮੈਂ ਚੱਲਿਆ ਸੀਗਾ, ਮੈਂ ਕਿਹਾ ਮੈਂ ਔਨ ਕਰਕੇ ਆਵਾਂ।
ਅੱਛਾ ਵਾਸੂ ਜੀ, ਕੱਲ ਸਿਟੀ ਆਫ ਸਰੀ ਦੀ ਕਾਉਂਸਲ ਮੀਟਿੰਗ ਹੋਈ ਆ।
ਹਾਂਜੀ,
ਕਾਉਂਸਲ ਮੀਟਿੰਗ ਦੇ ਵਿੱਚ ਕੱਲ ਬਿਜ਼ੀ ਮੀਟਿੰਗ ਸੀਗੀ, ਉਹ 'ਚ ਕਾਫੀ ਫੈਸਲੇ ਵਗੈਰਾ ਲਏ ਗਏ ਨੇ। ਪਹਿਲਾਂ ਜੇ ਗੱਲ ਆਪਾਂ ਕੋਸਕੋ ਤੋਂ ਸ਼ੁਰੂ ਕਰ ਲਈਏ,
ਠੀਕ ਹੈ,
ਕਿਉਂਕਿ ਕੋਸਕੋ ਵੈਸੇ ਵੀ ਬੜਾ ਫੇਵਰੇਟ ਟੌਪਿਕ ਆ ਕਈ
ਜਣਿਆਂ ਦਾ। ਸਾਡੀ ਤਾਂ ਇਬਤਦਾ ਵੀ ਕੋਸਕੋ ਤੋਂ, ਇੰਤਹਾ ਵੀ
ਕੋਸਕੋ ਤੋਂ। ਤੇ ਵਾਸੂ ਜੀ, ਕੋਸਕੋ ਜਿਹੜਾ ਸਾਊਥ ਸਰੀ ਦੇ ਵਿੱਚ ਉਸਾਰਿਆ ਜਾਣਾ,
ਹਾਂਜੀ,
ਉਹਦੇ ਬਾਰੇ ਪਹਿਲਾਂ ਵੀ ਜਿਹੜੇ ਮਤੇ ਵਗੈਰਾ ਪਾਸ ਹੋਏ, ਕੱਲ੍ਹ ਇਹਦੀ ਜਿਹੜੀ ਨੈਕਸਟ ਰੀਡਿੰਗ ਹੈ, ਨੈਕਸਟ ਸਟੇਜ, ਉਹਦੇ ਵਿੱਚ ਵੀ ਡਿਸਕਸ਼ਨ ਦੇ ਵਿੱਚ ਮਤਾ ਪਾਸ ਕਰ ਦਿੱਤਾ ਗਿਆ। ਪਰ ਇਹਨੂੰ ਲੈ ਕੇ ਕੰਸਰਨਸ ਵੀ ਬਣੇ ਹੋਏ ਨੇ ਕਿ ਜੀ ਟ੍ਰੈਫਿਕ ਨੇ ਉੱਥੇ, ਕੰਜੈਸ਼ਨ ਬਹੁਤ ਜ਼ਿਆਦਾ ਹੋ ਜਾਏਗਾ। ਸਾਨੂੰ ਇਹ ਵੀ ਪਤਾ ਵੀ ਜਦੋਂ ਕਿਤੇ ਵੀ ਕੋਈ ਨਵੀਂ ਡਿਵੈਲਪਮੈਂਟ ਹੋਣ ਲੱਗੇ, ਮੈਂ ਨਾ ਸੋਸ਼ਲ ਮੀਡੀਆ 'ਤੇ ਕਿਸੇ ਦਾ ਕਮੈਂਟ ਪੜ੍ਹਦਾ ਸੀ, ਉਹਨੇ ਕਿਹਾ ਜੀ ਅਸੀਂ ਵੀ ਉਸ ਇਲਾਕੇ ਦੇ ਵਿੱਚ ਰਹਿੰਦੇ ਹਾਂ, ਉਸ ਇਲਾਕੇ ਦੇ ਵਿੱਚ ਜੇ ਕੋਸਕੋ ਬਣ ਗਿਆ ਤਾਂ ਬਹੁਤ ਭੀੜ ਭੜੱਕਾ ਹੋ ਜਾਣਾ। ਅਤੇ ਕਿਸੇ ਨੇ ਥੱਲੇ ਕਮੈਂਟ ਕੀਤਾ, ਕਹਿੰਦੇ ਜੀ ਜਿਹੜੇ ਥਾਂ 'ਤੇ ਤੁਸੀਂ ਰਹਿੰਦੇ ਹੋ ਉੱਥੇ 50 ਸਾਲ ਪਹਿਲਾਂ ਮੇਰੀ ਫੈਮਿਲੀ ਦੀ ਬਹੁਤ ਵੱਡੀ ਏਕੜੇਜ 'ਤੇ ਪ੍ਰੋਪਰਟੀ ਹੁੰਦੀ ਸੀ, ਫਿਰ ਉਸ ਏਕੜੇਜ ਦੇ ਉੱਪਰ ਉਹਨੂੰ ਸਬ ਡਿਵਾਈਡ ਕਰ ਕਰਕੇ ਉਹਦੇ ਉੱਪਰ ਹੁਣ ਛੋਟੇ ਛੋਟੇ ਘਰ ਬਣ ਗਏ ਨੇ। ਕਹਿੰਦੇ ਇਹ ਤਾਂ ਹੁੰਦਾ ਹੀ ਰਹਿਣਾ। ਕਹਿੰਦੇ ਉੱਥੇ, ਕਹਿੰਦੇ ਉਸ ਤੋਂ ਵੀ ਪਹਿਲਾਂ ਉੱਥੇ ਰੁੱਖ ਹੋਇਆ ਕਰਦੇ ਸੀ। ਸੋ ਕਹਿੰਦੇ ਇਹ ਜਿਹੜੀ ਡਿਵੈਲਪਮੈਂਟ ਦਾ ਇਹ ਪ੍ਰੋਸੈਸ ਆ, ਸੋ ਉਹ ਬੇਸਿਕਲੀ ਕੋਸਕੋ ਦੇ ਉੱਥੇ ਆਉਣ ਦਾ ਸਮਰਥਨ ਕਰ ਰਹੇ ਸੀ ਜਿਨ੍ਹਾਂ ਨੇ ਉਹ ਕਮੈਂਟ ਕੀਤਾ ਸੀ।
ਯਾ, ਅਤੇ ਜਿਹੜੇ ਵਿਰੋਧ ਕਰ ਰਹੇ ਨੇ ਉਹਨਾਂ ਨੇ ਔਨਲਾਈਨ ਪਟੀਸ਼ਨ ਇੱਕ ਲਾਂਚ ਕੀਤੀ ਹੋਈ ਆ, 300 ਲੋਕ ਨੇ ਜਿਨ੍ਹਾਂ ਨੇ ਇਹਦਾ ਵਿਰੋਧ ਕੀਤਾ ਪ੍ਰੋਜੈਕਟ ਦਾ। ਅਤੇ ਆਪਾਂ ਨਿਊ ਵੈਸਟਮਿਨਿਸਟਰ ਦੇ ਵਿੱਚ ਹਾਲ ਹੀ 'ਚ ਦੇਖਿਆ, ਪਿਛਲੇ ਹਫ਼ਤੇ ਨਵਾਂ ਕੋਸਕੋ ਬਣਿਆ। ਹਾਂ, ਤੇ ਉਹਦੇ ਨਵਾਂ ਕੋਸਕੋ ਜਿਹੜਾ ਬਣਿਆ,
ਜੀ ਜੀ, ਉਹ ਬਿਜ਼ਨਸ ਸੈਂਟਰ ਕਹਿ ਰਹੇ ਉਹਨੂੰ।
ਇਟਸ ਅ ਪ੍ਰੋਪਰ
ਕੋਸਕੋ।
ਤੇ ਉੱਥੇ ਵੀਕਐਂਡ ਤੇ ਬਹੁਤ ਜ਼ਿਆਦਾ ਰਸ਼ ਹੋ ਗਿਆ, ਕਿਉਂਕਿ
ਕੁਈਨਜ਼ ਬਰੋ ਬ੍ਰਿਜ ਭਰਿਆ ਸੀ, ਪਾਰਕਿੰਗ ਲੋਟ ਬਣਾਤਾ।
ਯਾ, ਸੋ ਉਸ ਤਰ੍ਹਾਂ ਦੇ ਕੰਸਰਨਸ ਇਸ ਨਵੀਂ ਡਿਵੈਲਪਮੈਂਟ ਨੂੰ ਲੈ ਕੇ, ਪ੍ਰਪੋਜ਼ਲ ਨੂੰ ਲੈ ਕੇ ਵੀ ਹੈਗੇ ਨੇ। ਤੇ ਇਹਦੀਆਂ 2 ਰੀਡਿੰਗਸ ਪਹਿਲਾਂ ਹੀ ਪਾਸ ਹੋ ਚੁੱਕੀਆਂ ਸੀ ਕਾਉਂਸਲ ਵਿੱਚ, ਕੱਲ੍ਹ 3 ਰੀਡਿੰਗ ਵੀ ਪਾਸ ਕਰ ਦਿੱਤੀ ਗਈ, ਬਾਵਜੂਦ ਇਸ ਗੱਲ ਦੇ ਕਿ ਵਿਰੋਧ ਕਾਫੀ ਹੋਇਆ।
ਜੀ,
ਇਹਦੇ ਵਿੱਚ ਮੇਨ ਕੰਸਰਨ ਟ੍ਰੈਫਿਕ ਨੂੰ ਲੈ ਕੇ ਆ, ਵੀ ਜਿਹੜਾ ਰਾਹ ਜਾਂਦਾ ਵੀ ਉਹ ਇੱਕੋ ਹੀ ਸੜਕ ਹੈ, ਦ ਵੇ ਇਨ ਐਂਡ ਦ ਵੇ ਆਊਟ। ਕਹਿੰਦੇ ਵੀ ਜੇ ਉੱਥੇ ਭੀੜ ਭੜੱਕਾ ਹੋ ਗਿਆ ਤੇ ਫਿਰ ਉੱਥੇ ਕੰਜੈਸ਼ਨ ਹੋ ਜਾਏਗੀ।
ਪਰ ਉਹ ਰੋਡ ਵਾਈਡਨਿੰਗ ਦਾ ਸਕੋਪ ਵੀ ਤਾਂ ਹੈਗਾ।
ਸੋ ਉਹਦੇ ਵਿੱਚ ਪ੍ਰਪੋਜ਼ਲ ਐਪਲੀਕੇਸ਼ਨ ਦੇ, ਸੋ 164 ਸਟਰੀਟ ਤੇ 19 ਐਵਨਿਊ ਦੇ ਨੇੜੇ, 18 ਐਵਨਿਊ ਦੇ ਨੇੜੇ ਇਹ ਸਾਈਟ ਹੈ। ਇਹਦੇ ਵਿੱਚ ਹੈਗਾ ਕਿ ਇਹਦੀ ਈਸਟ ਸਾਈਡ ਤੇ 164 ਸਟਰੀਟ ਲੱਗਦੀ ਹੈ ਲੋਟ ਤੇ, ਵੀ ਉਹਨੂੰ ਉੱਥੇ ਜਿੰਨੀ ਲੋਟ ਦੇ ਨਾਲ ਨਾਲ ਉਹਨੂੰ ਚੌੜਾ ਕੀਤਾ ਜਾਵੇ, ਤੇ 18 ਐਵਨਿਊ ਸਾਊਥ ਸਾਈਡ ਤੇ ਹੈ, ਵੀ ਉਹਨੂੰ ਵੀ ਚੌੜਾ ਕੀਤਾ ਜਾਵੇ। ਇਹਦੇ ਨਾਲ ਨਾਲ ਹੈਗਾ ਕਿ 164 ਤੇ 19 ਤੇ ਇੱਕ ਨਵਾਂ ਰਾਊਂਡ ਅਬਾਊਟ ਬਣਾਇਆ ਜਾਵੇ, 164 ਤੇ 20 ਤੇ 168 ਤੇ 20 ਇੱਥੇ ਨਵੇਂ ਟ੍ਰੈਫਿਕ ਸਿਗਨਲ ਲਗਾਏ ਜਾਣ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰਪੋਜ਼ਲਸ ਇਸ ਐਪਲੀਕੇਸ਼ਨ ਦੇ ਵਿੱਚ ਹੈਗੀਆਂ ਨੇ, ਨਾਲ 1107 ਰੁੱਖ ਵੀ ਵੰਡੇ ਜਾਣੇ ਨੇ, 1107, ਤੇ ਉਹਦੇ ਵਿੱਚੋਂ 572 ਟ੍ਰੀਜ਼ ਜਿਹੜੇ ਨੇ ਉਹ ਰਿਪਲੇਸ ਜਾਂ ਕਰ ਦਿੱਤੇ ਜਾਣਗੇ। ਤੇ ਕੋਸਕੋ ਵੱਲੋਂ 5,17,000 ਡਾਲਰਸ ਗ੍ਰੀਨ ਸਿਟੀ ਪ੍ਰੋਗਰਾਮ ਦੇ ਵਿੱਚ ਵੀ ਕੰਟਰੀਬਿਊਟ ਕੀਤੇ ਜਾਣਗੇ। ਤੇ ਮੇਨ ਕੰਸਰਨ ਇੱਕ ਹੈਗਾ ਕਿ ਇਹਦੇ ਨਾਲ ਫਰਗਸ ਕ੍ਰੀਕ ਵਾਟਰਸ਼ੈਡ ਏਰੀਆ ਹੈ, ਵੀ ਉਹ ਜਿਹੜਾ ਪੌਣ ਪਾਣੀ ਆ ਉਹ ਪ੍ਰਭਾਵਿਤ ਹੋ ਸਕਦਾ। ਸੋ ਇਹ ਇਹਨਾਂ ਚੀਜ਼ਾਂ ਨੂੰ ਆਧਾਰ, ਬੇਸਿਕਲੀ ਵਿਜੇ ਜੀ ਨਿੰਬਿਜ਼ਮ ਹੈ ਕਿ ਡਿਵੈਲਪਮੈਂਟ ਹੋਵੇ, ਮੇਰੇ ਬੈਕਯਾਰਡ 'ਚ ਨਾ ਹੋਵੇ।
ਵਾਸੂ ਜੀ, ਜਿਸ ਹਿਸਾਬ ਦੇ ਨਾਲ ਉਸ ਇਲਾਕੇ ਦੇ ਵਿੱਚ ਹੁਣ ਨਵੇਂ ਘਰ ਬਣਦੇ ਪਏ ਨੇ, ਇਸ ਤਰ੍ਹਾਂ ਦੀ ਫੈਸਿਲਿਟੀ ਦੀ ਲੋੜ ਤਾਂ ਹੈਗੀ ਆ। ਮਤਲਬ ਗਰੋਸਰੀ ਸਟੋਰ ਚਾਹੀਦੇ ਨੇ। ਫਿਰ ਇੱਕ ਪਾਸੇ ਨਾ ਗੱਲ ਇਹ ਹੁੰਦੀ ਹੈ ਕਿ ਅਸੀਂ ਇਹੋ ਜਿਹਾ ਇੱਕ ਸਿਸਟਮ ਉਸਾਰੀਏ ਵੀ ਲੋਕਾਂ ਨੂੰ ਬਹੁਤਾ ਦੂਰ ਨਾ ਜਾਣਾ ਪਏ ਬੇਸਿਕ ਸੇਵਾਵਾਂ ਹਾਸਲ ਕਰਨ ਦੇ ਲਈ। ਦੂਜੀ ਇੱਕ ਤਾਂ ਪਹਿਲੂ ਉਹ ਹੈ, ਦੂਜੀ ਗੱਲ ਇਹ ਹੈ ਵੀ ਜੇ ਕੋਸਕੋ ਉੱਥੇ ਆਉਂਦਾ ਤਾਂ ਇਟ ਇਜ਼ ਗੋਇੰਗ ਟੂ ਜਨਰੇਟ ਇੰਪਲੋਇਮੈਂਟ ਐਜ਼ ਵੈਲ। ਤੀਜੀ ਗੱਲ ਇਹ ਹੈ ਕਿ ਜਿਹੜਾ ਕੋਸਕੋ ਇੱਥੇ ਭਾਵੇਂ ਸਰੀ ਵਾਲਾ ਹੋਵੇ ਜਾਂ ਲੈਂਗਲੀ ਵਾਲਾ ਹੋਵੇ, ਉੱਥੇ ਜਿੰਨੀ ਜ਼ਿਆਦਾ ਭੀੜ ਇਸ ਵੇਲੇ ਹੁੰਦੀ ਆ, ਸੋ ਇੱਧਰੋਂ ਵੀ ਜਿਹੜਾ ਪ੍ਰੈਸ਼ਰ ਆ ਉਹ ਈਜ਼ ਆਊਟ ਹੋਏਗਾ। ਅੱਛਾ, ਇਹ ਵਾਲੇ ਇਹ ਕੋਸਕੋ ਦੇ ਵਿੱਚ ਗੈਸ ਸਟੇਸ਼ਨ ਵੀ ਹੋਣਾ, ਇੱਕ ਉਹ ਇੱਕ ਰੀਜ਼ਨ ਐਡਿਡ ਆ ਕਿ ਟ੍ਰੈਫਿਕ ਦੇ ਵਿੱਚ ਵਾਧਾ, ਉਹ ਗੈਸ ਸਟੇਸ਼ਨ ਵਾਲਾ ਜਿਹੜਾ ਐਲੀਮੈਂਟ ਆ ਨਾ ਉਹ ਹੋਰ ਜ਼ਿਆਦਾ ਟ੍ਰੈਫਿਕ ਖਿੱਚਦਾ, ਕਿਉਂਕਿ ਕੋਸਕੋ ਦੇ ਗੈਸ ਸਟੇਸ਼ਨ ਤੇ ਗੈਸ ਥੋੜੀ ਜਿਹੀ ਸਸਤੀ ਵੀ ਹੁੰਦੀ ਆ।
ਸਰੀ ਦੇ ਵਿੱਚ ਪਹਿਲਾਂ ਕੋਸਕੋ ਦਾ ਗੈਸ ਸਟੇਸ਼ਨ ਹੈ ਨਹੀਂ, ਲੈਂਗਲੀ ਦੇ ਵਿੱਚ ਆ,
ਲੈਂਗਲੀ ਚ ਆ ਐਬਰਸਫੋਰਡ।
ਸੋ ਇਹ 165,000 ਸਕੁਆਇਰ ਫੀਟ ਦੀ ਪੂਰੀ ਇਹ ਡਿਵੈਲਪਮੈਂਟ ਹੋਣੀ ਆ ਤੇ ਇਹਦੇ ਵਿੱਚ 999 ਪਾਰਕਿੰਗ ਸਪੇਸਿਸ ਵੀ ਨੇ
ਜੀ,
ਸੋ ਤਕਰੀਬਨ 1,000। ਸੋ ਇਟਸ ਅ ਹਿਊਜ ਡਿਵੈਲਪਮੈਂਟ ਜਿਹਦੇ ਕਰਕੇ ਕੰਸਰਨਸ ਹੈਗੇ ਨੇ ਵੀ ਟ੍ਰੈਫਿਕ ਕੰਜੈਸ਼ਨ ਨਾ ਹੋਵੇ ਕਿਤੇ ਵੀ, ਨੇੜੇ ਸਕੂਲ ਵੀ ਹੈਗਾ, ਜੇ ਟ੍ਰੈਫਿਕ ਵਧਿਆ ਤੇ ਫਿਰ ਬੱਚਿਆਂ ਦੀ ਰੋਡ ਸੇਫਟੀ ਪ੍ਰਭਾਵਿਤ ਹੋ ਸਕਦੀ ਹੈ, ਪੈਡੈਸਟ੍ਰੀਅਨਸ ਦੀ ਵੀ, ਇਸ ਤਰ੍ਹਾਂ ਦੇ ਕੰਸਰਨਸ ਨੇ।
ਸੋ ਵਾਸੂ ਜੀ, ਇਹ ਇਕਲੌਤਾ ਅਜਿਹਾ ਪ੍ਰੋਜੈਕਟ ਨਹੀਂ ਹੈ ਜਿਹਨੂੰ ਲੈ ਕੇ ਕਿਸੇ ਤਰ੍ਹਾਂ ਦੀ ਮੁਖਾਲਫਤ ਸੀ, ਭਾਵੇਂ ਇਹਨੂੰ ਲੈ ਕੇ ਮੁਖਾਲਫਤ ਥੋੜ੍ਹੀ ਸੀ। ਇੱਕ ਹੋਰ ਪ੍ਰੋਜੈਕਟ ਜਿਹੜਾ ਕਿ 152 ਸਟਰੀਟ ਅਤੇ 19 ਐਵਨਿਊ ਦੇ ਲਾਗੇ ਉਸਾਰਿਆ ਜਾਣਾ, ਇਹ ਸੈਮੀਹਾਮ ਮੌਲ ਹੈ ਜਿਹੜੀ ਉਹਦੇ ਨਜ਼ਦੀਕ ਹੈ ਇਹ ਸਾਊਥ ਸਰੀ ਦੇ ਵਿੱਚ, ਅਤੇ ਇਹ ਪ੍ਰੋਜੈਕਟ ਦੇ ਵਿੱਚ 262 ਯੂਨਿਟ ਬਣਨੇ ਸੀ, ਰੈਜੀਡੈਂਸ਼ੀਅਲ ਪ੍ਰੋਜੈਕਟ ਆ, ਪਰ ਉਹਨਾਂ ਦੇ ਵਿੱਚੋਂ 202 ਤਾਂ ਹੈਗੇ ਨੇ ਜਿਹੜੀ ਓਰੀਜਨਲ ਪ੍ਰਪੋਜ਼ਲ ਸੀ, 202 ਅਫੋਰਡੇਬਲ ਰੈਂਟਲ ਦੇ ਯੂਨਿਟ, 40 ਸਪੋਰਟਿਵ ਹਾਊਸਿੰਗ ਦੇ ਯੂਨਿਟ ਅਤੇ 20 ਕੰਪਲੈਕਸ ਕੇਅਰ ਦੇ ਯੂਨਿਟਸ। ਸੋ ਬੇਸਿਕਲੀ ਉਹਦੇ ਵਿੱਚ ਉਹਨਾਂ ਵਿਅਕਤੀਆਂ ਨੂੰ ਵੀ ਰੱਖਿਆ ਜਾਣਾ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਨਸ਼ੇ ਦੀ ਲੱਤ ਹੈ, ਕੋਈ ਮੈਂਟਲ ਹੈਲਥ ਇਲਨੈਸ ਆ, ਜਿਨ੍ਹਾਂ ਨੂੰ ਜਿਹੜੇ ਕਿ ਹੁਣ ਸੋਸਾਇਟੀ ਦੇ ਵਿੱਚ ਰੀਇੰਟੀਗ੍ਰੇਟ ਹੋ ਰਹੇ ਨੇ, ਵੀ ਉਹਨਾਂ ਨੂੰ ਉੱਥੇ ਕੁਝ ਮਦਦ ਪ੍ਰਦਾਨ ਕਰਕੇ ਉਹਨਾਂ ਨੂੰ ਵੀ ਉਸ ਹਾਊਸਿੰਗ ਯੂਨਿਟ ਦੇ ਵਿੱਚ ਰੱਖਿਆ ਜਾਣਾ ਸੀ। ਇਹ ਪ੍ਰੋਜੈਕਟ ਪਿਛਲੇ ਹਫ਼ਤਿਆਂ ਦੌਰਾਨ ਵੀ ਪ੍ਰੋਟੈਸਟ ਦਾ ਵਿਸ਼ਾ ਬਣਿਆ ਰਿਹਾ। ਇੱਕ ਗਰੁੱਪ ਸਥਾਪਿਤ ਹੋ ਗਿਆ ਸੈਮੀਹਾਮੂ ਸਾਊਥ ਸਰੀ ਕੋਲੀਸ਼ਨ, ਉਹਨਾਂ ਨੇ ਪਿਛਲੇ ਹਫ਼ਤਿਆਂ ਦੌਰਾਨ ਵੀ ਇਸ ਪ੍ਰੋਜੈਕਟ ਦੀ ਮੁਖਾਲਫਤ ਕੀਤੀ ਸੀ। ਇਹਨੂੰ ਲੈ ਕੇ ਇੰਨਾ ਜ਼ਿਆਦਾ ਰੋਹ ਇਸ ਕਰਕੇ ਵੀ ਸੀ ਕਿ ਇਹ ਪ੍ਰੋਜੈਕਟ ਨੂੰ, ਕਿਉਂਕਿ ਲੀਡ ਤਾਂ ਕਰ ਰਹੇ ਨੇ ਬੀ ਸੀ ਹਾਊਸਿੰਗ ਵਾਲੇ ਜਿਹੜੀ ਕਿ ਸੂਬਾਈ ਏਜੰਸੀ ਆ, ਅਤੇ ਉਹਨਾਂ ਨੇ ਸਿਟੀ ਦੇ ਨਾਲ ਕੋਲੈਬੋਰੇਸ਼ਨ ਦੇ ਵਿੱਚ ਇਸ ਪ੍ਰੋਜੈਕਟ ਨੂੰ ਸਥਾਪਿਤ ਕੀਤਾ। ਇਹਨੂੰ ਲੈ ਕੇ ਪਬਲਿਕ ਕੰਸਲਟੇਸ਼ਨ ਨਹੀਂ ਸੀ ਹੋਈ, ਕਿਉਂਕਿ ਜਿਹੜਾ ਬੀ ਸੀ ਗਵਰਨਮੈਂਟ ਨੇ ਬਿੱਲ 44 ਪਾਸ ਕੀਤਾ ਸੀ ਕਿ ਜੇ ਤੁਹਾਡਾ ਕੋਈ ਵੀ ਪ੍ਰੋਜੈਕਟ ਯੂ ਸੀ ਪੀ ਦੇ ਅਧੀਨ ਆਉਂਦਾ ਤਾਂ ਤੁਸੀਂ ਪਬਲਿਕ ਹੀਅਰਿੰਗ ਕੀਤੇ ਬਗੈਰ ਪ੍ਰੋਜੈਕਟ ਨੂੰ ਮਾਨਤਾ ਦੇ ਸਕਦੇ ਹੋ। ਇਸ ਹਿਸਾਬ ਦੇ ਨਾਲ ਇਸ ਪ੍ਰੋਜੈਕਟ ਨੂੰ ਮਾਨਤਾ ਮਿਲ ਗਈ ਸੀ। ਕੱਲ੍ਹ ਵੀ ਵਾਸੂ ਜੀ, ਇਸ ਪ੍ਰੋਜੈਕਟ ਦੀ ਮੁਖਾਲਫਤ ਕਰਨ ਵਾਲੇ ਵੱਡੀ ਗਿਣਤੀ ਦੇ ਵਿੱਚ ਸਿਟੀ ਹਾਲ ਪਹੁੰਚ ਗਏ, ਜਿਨ੍ਹਾਂ ਦੇ ਵਿੱਚ ਸਾਬਕਾ ਮੇਅਰ ਡਗ ਮਕੱਲਮ ਵੀ ਸ਼ਾਮਲ ਸੀ, ਅਤੇ ਕੱਲ੍ਹ ਦੀ ਕੌਂਸਲ ਮੀਟਿੰਗ ਦੇ ਵਿੱਚ ਇਸ ਪ੍ਰੋਜੈਕਟ ਦੇ ਕੁਝ ਪਹਿਲੂ ਉਹਨਾਂ ਨੂੰ ਵਾਪਸ ਸਟਾਫ ਨੂੰ ਰੈਫਰ ਕਰ ਦਿੱਤਾ ਗਿਆ।
ਜਾਂ ਕਿ ਇੱਕੋ ਹੀ ਬਿਲਡਿੰਗ ਦੇ ਵਿੱਚ ਇਹ ਸਾਰੇ ਤਰ੍ਹਾਂ ਦੇ ਪ੍ਰੋਜੈਕਟਸ ਨਹੀਂ ਹੋਣੇ ਚਾਹੀਦੇ, ਕਿ ਜਿੱਥੇ ਅਫੋਰਡੇਬਲ ਰੈਂਟਲ ਯੂਨਿਟਸ ਵੀ ਹੋਣ, ਸਪੋਰਟਿਵ ਹਾਊਸਿੰਗ ਵੀ ਅਤੇ ਕੰਪਲੈਕਸ ਕੇਅਰ ਯੂਨਿਟਸ ਵੀ ਇੱਕੋ ਹੀ ਬਿਲਡਿੰਗ 'ਚ ਨਾ ਹੋਣ, ਕਿ ਵੀ ਜਿੱਥੇ ਪਰਿਵਾਰ ਰਹਿਣੇ ਨੇ, ਜਿੱਥੇ ਬੱਚੇ ਰਹਿਣੇ ਨੇ, ਵੀ ਉਹਨਾਂ ਦੇ ਨਾਲ ਜਿਹੜੇ ਰਿਕਵਰਿੰਗ ਡਰੱਗ ਐਡਿਕਟਸ ਨੇ ਜਾਂ ਹੋਰ ਜਿਹਨਾਂ ਨੂੰ ਸਪੋਰਟਸ ਦੀ ਲੋੜ ਆ, ਵੀ ਉਸ ਬਿਲਡਿੰਗ ਦੇ ਵਿੱਚ ਨਾ ਹੋਣ। ਵੀ ਇਹ ਇੱਕ ਸਾਰਿਆਂ ਨੇ ਕਿਹਾ ਵੀ ਕਹਿੰਦੇ ਵੀ ਕੈਨੋਟ ਸਪੋਰਟ ਦਿਸ, ਸੋ ਇਸ ਕਰਕੇ ਹੁਣ ਇਟਸ ਬੀਨ ਸੈਂਟ ਬੈਕ ਟੂ ਦਾ ਸਟਾਫ ਕਿ ਦੇਖੋ ਵੀ ਇਹਦਾ ਕਿੱਦਾਂ ਕੀਤਾ ਜਾ ਸਕਦਾ, ਜਿਹੜੇ ਬਾਕੀ ਯੂਨਿਟਸ ਨੇ ਵੀ ਕਿਸੇ ਵੱਖਰੀ ਬਿਲਡਿੰਗ ਦੇ ਵਿੱਚ ਸ਼ਾਇਦ ਬਣਾ ਦਿੱਤੇ ਜਾਣ, ਕਿ ਇਸ ਬਿਲਡਿੰਗ ਦੇ ਵਿੱਚ ਇਕੱਲੇ 202 ਨੋਨ ਮਾਰਕੀਟ ਰੈਂਟਲ ਯੂਨਿਟਸ ਹੀ ਹੋਣ,
ਜਾਂ ਫਿਰ ਜੇ ਸਾਰੇ ਯੂਨਿਟ ਨੇ, ਜੇ 262 ਸੀ, ਸਾਰੇ ਦੇ ਸਾਰੇ ਰੈਂਟਲ ਯੂਨਿਟ ਹੋ ਜਾਣਗੇ, ਕਿ ਜਿਹੜੇ ਉਹਦੇ ਵਿੱਚ ਸਪੋਰਟਿਵ ਹਾਊਸਿੰਗ ਦੇ ਅਤੇ ਕੰਪਲੈਕਸ ਕੇਅਰ ਅਤੇ ਸਪੋਰਟਿਵ ਹਾਊਸਿੰਗ ਵਾਲੇ ਯੂਨਿਟ ਨੇ, ਵੀ ਉਹ ਕਿਸੇ ਹੋਰ ਬਿਲਡਿੰਗ ਜਾਣ। ਮਤਲਬ ਇਹ ਆ ਕਿ ਹੁਣ ਸਟਾਫ ਇੱਕ ਲੈਦੀ ਰਿਪੋਰਟ ਲੇਟਰ ਔਨ ਇਨ ਸਮਟਾਈਮਸ ਇਨ ਦ ਕਮਿੰਗ ਮੰਥਸ, ਉਹ ਇੱਕ ਇਹਨੂੰ ਦੁਬਾਰਾ ਤੋਂ ਰਿਵਿਊ ਕਰਕੇ ਕੌਂਸਲ ਮੂਹਰੇ ਪੇਸ਼ ਕਰਨਗੇ, ਫਿਰ ਦੇਖਦੇ ਹਾਂ ਤਾਂ ਕੀ ਬਣਦਾ। ਪਰ ਇਹ 'ਚ ਇੱਕ ਚੀਜ਼ ਜ਼ਰੂਰ ਆ ਵਾਸੂ ਜੀ, ਜਿਸ ਹਿਸਾਬ ਦੇ ਨਾਲ ਇਸ ਪ੍ਰੋਜੈਕਟ ਨੂੰ ਅੱਗੇ ਤੋਰਿਆ ਜਾ ਰਿਹਾ ਸੀ, ਤੁਸੀਂ ਦੇਖੋ ਲੋਕ ਪ੍ਰੋਟੈਸਟ ਕਰਨ ਕੇ ਹਿਸਾਬ ਦੇ ਨਾਲ ਪਹੁੰਚੇ। ਕੱਲ੍ਹ ਦੀ ਜਿਹੜੀ ਪ੍ਰੋਟੈਸਟਰਸ ਦੀਆਂ ਕੁਝ ਮੈਂ ਤਸਵੀਰਾਂ ਦੇਖੀਆਂ ਨੇ, ਉਹਨਾਂ ਦੇ ਵਿੱਚ ਮੈਨੂੰ ਕੋਈ ਲੱਗਿਆ ਨਹੀਂ ਵੀ ਕੋਈ ਪੰਜਾਬੀ ਮੂਲ ਦਾ, ਸਾਊਥ ਏਸ਼ੀਅਨ ਮੂਲ ਦਾ ਕੋਈ ਵਿਅਕਤੀ ਉਹਦੇ 'ਚ ਹੋਵੇ। ਪਰ ਜਿਹੜੀ ਲੋਕਾਂ ਵੱਲੋਂ ਚੁੱਕੀ ਜਾਂਦੀ ਆਵਾਜ਼ ਆ, ਉਹਦਾ ਇੰਪੈਕਟ ਕੀ ਪੈਂਦਾ, ਇਹ ਰੀਜ਼ਨ ਇਹ ਆ ਵੀ ਸਿੱਖਣ ਵਾਲੀ ਗੱਲ ਇਹ ਆ। ਕਈ ਵਾਰੀ ਅਸੀਂ ਨਾ ਅਕਸਰ ਇਹ ਗੱਲ ਸੁਣੀ ਹੈ ਜੀ ਇੱਥੇ ਫਲਾਨਾ ਕੰਮ ਨਹੀਂ ਹੋ ਰਿਹਾ, ਸਾਡੇ ਇੱਥੇ ਫਲਾਨਾ ਕੰਮ ਨਹੀਂ ਹੁੰਦਾ ਪਿਆ, ਸਕੂਲਾਂ ਦੇ ਵਿੱਚ ਘਾਟ ਹੈ, ਹਸਪਤਾਲ 'ਚ ਘਾਟ ਹੈ, ਨਿਊਟਨ ਦੇ ਵਿੱਚ ਸਾਨੂੰ ਆਹ ਚੀਜ਼ਾਂ ਚਾਹੀਦੀਆਂ ਸੀ, ਸਾਨੂੰ ਬਣਦੀ ਜਿਹੜੀ ਸਾਡੀ ਜਿਹੜਾ ਹੱਕ ਆ ਉਹ ਨਹੀਂ ਮਿਲਦਾ ਪਿਆ। ਕੱਲ੍ਹ ਦੇਖ ਲਓ ਉਹ ਜਿਹੜੇ ਪ੍ਰੋਟੈਸਟ ਹੋਏ, ਇਕੱਲਾ ਇੱਕ ਦਿਨ ਨਹੀਂ ਪ੍ਰੋਟੈਸਟ ਹੋਇਆ, ਪਹਿਲਾਂ ਵੀ ਇਹ ਜਿਹੜਾ ਸੈਮੀਹਾਮੂ ਸਾਊਥ ਸਰੀ ਕੋਲੀਸ਼ਨ ਆ, ਇਹਨਾਂ ਨੇ ਪਹਿਲਾਂ ਵੀ ਇਸ ਤਰ੍ਹਾਂ ਪ੍ਰੋਟੈਸਟ ਕੀਤੇ, ਆਮ ਲੋਕ ਨਿਕਲ ਗਿਆ ਹੈ, ਅਤੇ ਉਹਦੇ ਕਰਕੇ ਸਿਟੀ ਨੂੰ ਆਪਣੇ ਸਟਾਂਸ ਦੇ ਵੀ ਤਬਦੀਲੀ ਕਰਨੀ ਪੈ ਗਈ ਆ। ਸੋ ਆਈ ਥਿੰਕ ਕਿ ਇੱਕ ਦਿਸ ਇਜ਼ ਅ ਪੁਆਇੰਟ ਆਫ ਲਰਨਿੰਗ ਐਜ਼ ਵੈਲ।
ਦੈਟਸ ਟਰੂ,
ਕਿਉਂਕਿ ਜਦੋਂ ਇਨਪੁੱਟ ਦੇਣਾ ਹੁੰਦਾ ਜਾਂ ਜਦੋਂ ਕਿਸੇ ਚੀਜ਼ ਬਾਰੇ ਲਾਮਬੰਦ ਹੋ ਕੇ ਔਰਗਨਾਈਜ਼ਡ ਵੇ ਦੇ ਵਿੱਚ ਤੁਸੀਂ ਕੋਈ ਆਵਾਜ਼ ਚੁੱਕਣੀ ਆ, ਅਤੇ ਉਹਦਾ ਇੰਪੈਕਟ ਪੈਂਦਾ।
ਇਸ ਵੇਲੇ ਸਿਟੀ ਆਫ ਸਰੀ ਵੱਲੋਂ ਜਿਹੜਾ ਅਗਲੇ ਸਾਲ ਦਾ ਬਜਟ ਆ ਉਹਨੂੰ ਲੈ ਕੇ ਕੰਸਲਟੇਸ਼ਨ ਕੀਤੀ ਜਾ ਰਹੀ ਆ।
ਹਾਂਜੀ,
ਉਹਨੂੰ ਲੈ ਕੇ ਟਾਊਨ ਹਾਲਸ ਆਯੋਜਿਤ ਕੀਤੇ ਜਾ ਰਹੇ ਨੇ, ਉਹਨੂੰ ਲੈ ਕੇ ਇੱਕ ਆਨਲਾਈਨ ਸਰਵੇ ਵੀ ਫਲੋਟ ਕੀਤਾ ਹੋਇਆ, ਉਹਦੇ ਬਾਰੇ ਅਸੀਂ ਆਪਣੇ ਸ਼ੋਅਜ਼ ਦੇ ਵਿੱਚ ਕਈ ਵਾਰੀ ਗੱਲ ਕਰ ਚੁੱਕੇ ਹਾਂ, ਲਿਸਨਰਸ ਨੂੰ ਕਹਿ ਚੁੱਕੇ ਹਾਂ ਕਿ ਤੁਸੀਂ ਪਲੀਜ਼ 5-10 ਮਿੰਟ ਕੱਢ ਕੇ ਉਹ ਸਰਵੇ ਐਟਲੀਸਟ ਜ਼ਰੂਰ ਫਿਲਅਪ ਕਰ ਦਿਓ, ਕਿ ਉਹਦੇ 'ਚ ਸਿਟੀ ਪੁੱਛਦੀ ਆ ਤੁਹਾਨੂੰ ਵੀ ਤੁਹਾਡੇ ਮੁਤਾਬਕ ਸਿਟੀ ਦੀਆਂ ਤਰਜੀਹਾਂ ਕੀ ਹੋਣੀਆਂ ਚਾਹੀਦੀਆਂ ਨੇ, ਕਾਹਦੇ 'ਤੇ ਪੈਸੇ ਖਰਚ ਕਰਨੇ ਚਾਹੀਦੇ, ਕਾਹਦੇ 'ਤੇ ਨਹੀਂ ਕਰਨੇ ਚਾਹੀਦੇ, ਕਿੱਥੇ ਫੰਡਿੰਗ ਵਧਾਉਣੀ ਚਾਹੀਦੀ ਹੈ, ਕਿੱਥੇ ਘਟਾਉਣੀ ਚਾਹੀਦੀ ਹੈ, ਅਤੇ ਉਹ ਤੁਹਾਡੀ ਰਾਏ ਸਿਟੀ ਜਾਣਨਾ ਚਾਹੁੰਦੀ ਹੈ। ਅਤੇ ਆਈ ਐਮ ਸ਼ੋਰ ਕਿ ਸਾਡੇ 'ਚੋਂ ਮੋਰ ਦੈਨ 80% ਉਹ ਸਰਵੇ ਸਾਨੂੰ ਪਤਾ ਵੀ ਨਹੀਂ ਕਿ ਉਹ ਸਰਵੇ ਹੈਗਾ, ਜੇ ਪਤਾ ਤਾਂ ਅਸੀਂ ਉਹਨੂੰ ਭਰਨ ਦੀ ਖੇਚਲ ਕਰਦੇ ਨਹੀਂ, ਉਹ ਕਰ ਲੈਣੀ ਚਾਹੀਦੀ ਹੈ, ਕਿਉਂਕਿ ਫਿਰ ਬਾਅਦ 'ਚ ਧਰਨਾ ਲਾ ਕੇ ਤੁਹਾਨੂੰ ਆਪਣੀ ਗੱਲ ਕਹਿਣੀ ਪਏਗੀ
ਜੀ।
ਹੁਣ ਸਿਟੀ ਆਪ ਤੁਹਾਡੇ ਕੰਪਿਊਟਰ ਤੱਕ ਪਹੁੰਚ ਕਰ ਰਹੀ ਹੈ, ਤੁਹਾਨੂੰ ਕਹਿ ਰਹੀ ਹੈ ਤੁਸੀਂ ਆਪਣੇ ਫੋਨ ਦੇ ਵਿੱਚ ਹੀ ਚਾਹੇ ਵੀ ਉਹ ਸਰਵੇ ਜਿਹੜਾ ਹੈਗਾ 5 ਮਿੰਟ ਲੱਗਣੇ ਉਹਨੂੰ ਭਰ ਦਿਓ
ਜੀ,
ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ
ਜੀ। ਸੋ ਇਸ ਕਰਕੇ ਹਾਂ ਵਾਸੂ ਜੀ, ਜਦੋਂ ਕਿਤੇ ਉਹ ਮੌਕਾ ਹੁੰਦਾ ਉਦੋਂ ਗੱਲਬਾਤ ਕਰਨੀ ਵਾਪਸ ਬੜੀ ਜ਼ਰੂਰੀ ਹੋਇਆ ਕਰਦੀ ਹੈ, ਸੋ ਦੈਟ ਆਪਣਾ ਇਨਪੁੱਟ ਜ਼ਰੂਰ ਦਿਓ ਬਜਾਏ ਕਿ ਬਾਅਦ 'ਚੋਂ ਰੌਲਾ ਪਾਉਣ ਤੋਂ। ਸੋ ਇੱਕ ਤਾਂ ਇਹ ਗੱਲ ਹੈਗੀ ਆ। ਅੱਛਾ, ਕੱਲ੍ਹ ਇੱਕ ਹੋਰ ਜਿਹੜੇ ਕੌਂਸਲਰ ਨੇ ਰੌਬ ਸਟੱਟ, ਉਹਨਾਂ ਨੇ ਇੱਕ ਮਤਾ ਪੇਸ਼ ਕੀਤਾ ਕਿ ਸੂਬੇ ਭਰ ਦੇ ਵਿੱਚ ਪਟਾਕਿਆਂ ਦੇ ਉੱਪਰ ਪਾਬੰਦੀ ਲੱਗਣੀ ਚਾਹੀਦੀ ਆ। ਇਹ ਮਤਾ ਪ੍ਰੈਜੈਂਟ ਕੱਲ੍ਹ ਕੀਤਾ ਗਿਆ, ਪਰ ਇਹ 'ਤੇ ਡਿਬੇਟ ਹੋਣੀ ਆ 1 ਦਸੰਬਰ ਨੂੰ। ਅਤੇ ਨਾਲ ਹੀ ਸਿਟੀ ਨੇ ਵਾਸੂ ਜੀ ਕੱਲ੍ਹ ਕਿਹੜਾ ਮਤਾ ਪਾਸ ਕੀਤਾ ਕਿ ਸ਼ਹਿਰ ਦੀਆਂ ਸਟਰੀਟਸ ਦੇ ਉੱਪਰ ਸਪੀਡ ਲਿਮਿਟ ਦੇ ਵਿੱਚ ਕਟੌਤੀ ਕੀਤੀ ਜਾਏਗੀ, ਕਿ ਸਪੀਡ ਲਿਮਿਟ ਨੂੰ ਘਟਾ ਕੇ 10 ਕਿਲੋਮੀਟਰ ਪ੍ਰਤੀ ਘੰਟਾ ਸਪੀਡ ਲਿਮਿਟ 'ਚ ਬੇਸਿਕਲੀ ਅਕਰੋਸ ਦਾ ਬੋਰਡ ਕਟੌਤੀ ਕੀਤੀ ਜਾਣੀ ਆ।
ਸੋ ਜਿਹੜੀਆਂ ਲੋਕਲ ਸੜਕਾਂ ਨੇ
ਜੀ,
ਜਿੱਥੇ 50 ਕਿਲੋਮੀਟਰ ਪਰ ਆਵਰ ਆ, ਉਹ 50 ਕਿਲੋਮੀਟਰ ਪਰ ਆਵਰ ਹੀ ਰਹਿਣਾ। ਜਿਹੜੀਆਂ ਆਰਟੀਰੀਅਲ ਰੋਡਸ ਨੇ
ਉੱਥੇ
ਜਿੱਥੇ 70 ਕਿਲੋਮੀਟਰ ਆ, ਉਹਨੂੰ ਘਟਾ ਕੇ 60 ਕਰਨ ਦੀ ਇਹਦੇ ਵਿੱਚ ਤਜਵੀਜ਼ ਆ। ਜਿੱਥੇ 60 ਕਿਲੋਮੀਟਰ ਹੈਗੀਆਂ ਜਿਹੜੀਆਂ ਕੋਈ ਨੋਨ MRN ਆਰਟੀਰੀਅਲ ਰੋਡਸ ਨੇ ਅਰਬਨ ਸੈਂਟਰਸ ਦੇ ਵਿੱਚ, ਜਿਹੜੀਆਂ ਕੋਈ ਹਾਈ ਕੌਨਫਲਿਕਟ ਏਰੀਆਜ਼ ਦੇ ਵਿੱਚ ਨੇ, ਜਿੱਥੇ 60 ਕਿਲੋਮੀਟਰ ਇਸ ਵੇਲੇ ਹੈਗੀ ਹੈ ਸਪੀਡ, ਉਹਨੂੰ ਘਟਾ ਕੇ 50 ਕਿਲੋਮੀਟਰ ਕਰਨ ਦੀ ਤਜਵੀਜ਼ ਆ। ਕਲੈਕਟਰ ਰੋਡਸ ਜਿੱਥੇ 60 ਕਿਲੋਮੀਟਰ ਪਰ ਆਵਰ ਆ, ਉੱਥੇ ਵੀ ਘਟਾ ਕੇ 50 ਕਿਲੋਮੀਟਰ ਪਰ ਆਵਰ ਕਰਨ ਦੀ ਤਜਵੀਜ਼ ਆ। ਜਿਹੜੀਆਂ ਲੋਕਲ ਰੋਡਸ ਨੇ ਉੱਥੇ ਕਹਿੰਦੇ ਦੇ ਵਿਲ ਰਿਮੇਨ ਐਟ 50 ਕਿਲੋਮੀਟਰ ਪਰ ਆਵਰ, ਅਤੇ ਪਰ ਸੂਬਾ ਸਰਕਾਰ ਨੂੰ ਇਹ ਕਿਹਾ ਜਾ ਰਿਹਾ ਜਿਹੜੀ ਡਿਫਾਲਟ ਸਪੀਡ ਹੈ, ਜਿੱਥੇ ਸਪੀਡ ਲਿਸਟਡ ਨਹੀਂ ਹੈ ਕਿਸੇ ਰੋਡ 'ਤੇ, ਉੱਥੇ ਡਿਫਾਲਟ ਸਪੀਡ 50 ਕਿਲੋਮੀਟਰ ਤੋਂ ਘਟਾ ਕੇ 40 ਕਿਲੋਮੀਟਰ ਪਰ ਆਵਰ ਕੀਤੀ ਜਾਵੇ
ਜੀ। ਸੋ ਇਹ ਐਗਜੈਕਟਲੀ ਲਾਗੂ ਕਦੋਂ ਤੋਂ ਹੋਣਾ ਉਹਦੇ ਬਾਰੇ ਅਜੇ ਕੋਈ ਇੰਨੀ ਕਲੈਰਿਟੀ ਨਹੀਂ ਆ, ਪਰ ਅੱਜ ਮੇਅਰ ਨੇ ਲੇਟਰ ਔਨ ਇਨ ਦਾ ਸ਼ੋਅ ਪ੍ਰੋਗਰਾਮ ਦੇ ਵਿੱਚ ਵਾਸੂ ਜੀ ਸ਼ਾਮਲ ਹੋਣਾ, ਉਹਨਾਂ ਤੋਂ ਇਸ ਬਾਰੇ ਸਵਾਲ ਪੁੱਛਾਂਗੇ। ਅੱਛਾ ਵਾਸੂ ਜੀ, ਖਬਰ ਇਹ ਆਉਂਦੀ ਪਈ ਹੈ ਐਬਟਸਫੋਰਡ ਪੁਲਿਸ ਡਿਪਾਰਟਮੈਂਟ ਵੱਲੋਂ ਵਿਦ ਇਨ ਦਾ ਲਾਸਟ ਆਵਰ ਇੱਕ ਟਵੀਟ ਕੀਤੀ ਗਈ ਹੈ ਇੱਕ ਚੀਜ਼ ਕਿ ਅਰਲੀ ਮਾਰਨਿੰਗ ਜੈਨਜ਼ਨ ਸਟਰੀਟ ਦਾ ਇਲਾਕਾ ਹੈ ਐਬਟਸਫੋਰਡ ਦੇ ਵਿੱਚ, ਉੱਥੇ ਅੱਜ 3:43 'ਤੇ ਸਵੇਰੇ ਗੋਲੀ ਚੱਲਣ ਦੀ ਘਟਨਾ ਵਾਪਰੀ ਆ। ਅਤੇ ਜਦੋਂ ਪੁਲਿਸ ਉੱਥੇ ਮੌਕੇ 'ਤੇ ਪਹੁੰਚੀ, ਉਹਨਾਂ ਨੇ ਵੇਖਿਆ ਕਿ 2 ਅਨਆਕਿਊਪਾਈਡ ਵਹੀਕਲਸ ਗੱਡੀ ਦੇ ਘਰ ਦੇ ਡਰਾਈਵਵੇ ਦੇ ਵਿੱਚ ਪਾਰਕਡ ਸੀਗੇ, ਜਿਨ੍ਹਾਂ ਦੇ ਉੱਪਰ ਗੱਡੀਆਂ ਦੇ ਉੱਪਰ ਗੋਲੀ ਲੱਗੀ ਹੋਈ ਆ। ਘਰ ਦੇ ਅੰਦਰ ਉਸ ਵੇਲੇ ਕੋਈ ਵੀ ਵਿਅਕਤੀ ਅੱਛਾ ਨਹੀਂ ਮੌਜੂਦ ਸੀਗੇ, ਪਰ ਉਹ ਘਰ ਦੇ ਅੰਦਰ ਸੁੱਤੇ ਹੋਏ ਸੀ, ਉਹਨਾਂ ਨੂੰ ਕਿਸੇ ਨੂੰ ਕੋਈ ਇੰਜਰੀਜ਼ ਨਹੀਂ ਹੋਈਆਂ। ਐਬਟਸਫੋਰਡ ਪੁਲਿਸ ਡਿਪਾਰਟਮੈਂਟ ਵੱਲੋਂ ਇਹ ਪੁਸ਼ਟੀ ਵੀ ਕੀਤੀ ਜਾ ਰਹੀ ਹੈ ਕਿ ਇਹ ਟਾਰਗੇਟਿਡ ਘਟਨਾ ਹੈ ਐਂਡ ਇਟ ਇਜ਼ ਰਿਲੇਟਿਡ ਟੂ ਐਨ ਆਨਗੋਇੰਗ ਐਕਸਟੋਰਸ਼ਨ ਇਨਵੈਸਟੀਗੇਸ਼ਨ। ਸੋ ਇੱਕ ਹੋਰ ਵਾਰ ਇਹ ਕਹਿ ਲਓ ਕਿ ਇੱਕ ਅਜਿਹੀ ਪ੍ਰੋਪਰਟੀ ਜਾਂ ਇੱਕ ਅਜਿਹਾ ਮਾਮਲਾ ਜਿਹੜਾ ਪਹਿਲਾਂ ਤੋਂ ਹੀ ਪੁਲਿਸ ਦੇ ਰੇਡਾਰ 'ਤੇ ਹੈ, ਉੱਥੇ ਗੋਲੀ ਚੱਲਣ ਦੀ ਘਟਨਾ ਅੱਜ ਸਵੇਰੇ ਐਬਟਸਫੋਰਡ ਦੇ ਵਿੱਚ ਵਾਪਰੀ ਆ। ਇਸੇ ਤਰ੍ਹਾਂ ਦੀਆਂ ਰਿਪੋਰਟਸ ਕੱਲ੍ਹ ਕੈਲਗਰੀ ਤੋਂ ਵੀ ਆਈਆਂ ਨੇ, ਕੈਲਗਰੀ ਦੇ ਵਿੱਚ ਵੀ ਇਸੇ ਤਰ੍ਹਾਂ ਐਕਸਟੋਰਸ਼ਨ ਰਿਲੇਟਡ ਮਾਮਲਿਆਂ 'ਚ ਗੋਲੀ ਚੱਲਣ ਦੀਆਂ ਘਟਨਾਵਾਂ ਵਾਪਰੀਆਂ ਨੇ
ਜੀ। ਬਿਲਕੁਲ।
ਸੋ ਇਹ ਸਿਚੁਏਸ਼ਨ ਅਜੇ ਤੱਕ ਠੱਲ ਨਹੀਂ ਪੈਂਦੀ ਪਈ ਇਹਨੂੰ। ਵਾਸੂ ਜੀ, BC ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਜੋਬਸ ਮਿਨਿਸਟਰ ਰਵੀ ਕਾਲੋ ਨੇ ਕੱਲ੍ਹ ਐਲਾਨ ਕੀਤਾ ਇੱਕ ਨਵੀਂ ਯੋਜਨਾ ਕਿ 10 ਸਾਲਾਂ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ $multi-billion ਦੀਆਂ ਇਨਵੈਸਟਮੈਂਟਸ ਹੋਣਗੀਆਂ, ਨੌਕਰੀਆਂ ਹੋਣਗੀਆਂ। ਇਹ 10 ਸਾਲਾਂ ਯੋਜਨਾ ਹੈ। ਸੋ ਆਪਾਂ ਜੇ ਕਹਿ ਦਈਏ ਵੀ ਅਸੀਂ ਆਪਣੇ ਸੁਣਨ ਵਾਲਿਆਂ ਨੂੰ 50,000 ਖਬਰਾਂ ਸੁਣਾਵਾਂਗੇ ਪਰ 10 ਸਾਲਾਂ 'ਚ, ਵੀ ਜਾਂ ਤਾਂ ਫਿਰ 20 ਕਹਿ ਦਿਉ, 25 ਕਹਿ ਦਿਉ, ਕਿਉਂਕਿ ਕੁਝ ਇਕੋਨੋਮਿਸਟ ਦਾ ਇਹੀ ਕਹਿਣਾ ਕਿ 10 ਸਾਲਾਂ ਜਿਹੜੀਆਂ ਯੋਜਨਾ ਹੁੰਦੇ ਆ ਨਾ, ਉਹਦੇ ਵਿੱਚ ਇੰਨਾ ਲੌਂਗ ਟਰਮ ਤੁਹਾਨੂੰ ਟਾਈਮਲਾਈਨ ਦੇ ਦਿੱਤੀ ਜਾਂਦੀ ਹੈ, ਅਸਲ ਦੇ ਵਿੱਚ ਇਹ ਕਦੀ ਵੀ ਫਲੀਭੂਤ ਨਹੀਂ ਹੁੰਦਾ ਜੋ ਇਹਦੇ ਵਿੱਚ ਕਿਹਾ ਜਾਂਦਾ।
ਜਾਂ ਯੂਨੀਵਰਸਿਟੀ ਵਾਲੇ ਦਿਨਾਂ ਦੇ ਵਿੱਚ ਐਲੋਕਿਊਸ਼ਨ ਕੰਪੀਟੀਸ਼ਨ ਹੁੰਦੇ ਸੀ, ਭਾਸ਼ਣ ਪ੍ਰਤੀਯੋਗਤਾ
ਜੀ,
ਭਾਸ਼ਣ ਮੁਕਾਬਲੇ, ਉਹਦੇ ਵਿੱਚ ਹੁੰਦਾ ਸੀ ਇੱਕ ਬੜਾ ਸਧਾਰਨ ਇੱਕ ਆਮ ਟੌਪਿਕ ਹੁੰਦਾ ਸੀ, ਮਾਈ ਵਿਜ਼ਨ ਆਫ ਇੰਡੀਆ 2020
ਜੀ,
ਜਦੋਂ ਪੜ੍ਹਦੇ ਹੁੰਦੇ ਸੀ ਤੇ ਉਦੋਂ ਇਹ ਭਾਸ਼ਣ ਦਾ ਹਮੇਸ਼ਾ ਮਤਲਬ ਇਹ ਦੂਸਰੇ ਤੀਸਰੇ ਕੰਪੀਟੀਸ਼ਨ ਦੇ ਵਿੱਚ ਇਹ ਟੌਪਿਕ
ਆ ਜਾਂਦਾ ਸੀ,
ਮਾਈ ਵਿਜ਼ਨ ਆਫ ਇੰਡੀਆ 2020। ਸੋ ਦਿਸ ਇਜ਼ ਮਾਈ ਵਿਜ਼ਨ ਆਫ BC 2030 ਜਾਂ ਕਹਿ ਲਓ 2035। 10 ਸਾਲਾ ਯੋਜਨਾ ਹੈ ਤੇ ਇਹਦੇ ਵਿੱਚ ਇਹਦਾ ਨਾਮ ਰੱਖਿਆ ਲੁੱਕ ਵੈਸਟ
ਜੀ,
ਫੈਡਰਲ ਸਰਕਾਰ ਨੂੰ ਵੀ ਕਹਿ ਰਹੇ ਨੇ ਵੀ ਪੱਛਮ ਵੱਲ ਦੇਖੋ ਤੇ ਓਵਰਆਲ ਕੈਨੇਡਾ ਨੂੰ ਵੀ ਕਹਿ ਰਹੇ ਨੇ ਵੀ ਟ੍ਰੇਡ ਵਾਸਤੇ ਲੁੱਕ ਵੈਸਟ ਕਿ ਅਸੀਂ ਪੈਸੀਫਿਕ ਦੇ ਉੱਤੇ ਫੋਕਸ ਕਰੀਏ ਤੇ ਲੁੱਕ ਵੈਸਟ ਬਟ
ਗੋ
ਕੇਟਰ ਟੂ ਈਸਟ ਰਾਈਟ ਸੋ ਕਿਉਂਕਿ ਸਾਡਾ ਸਾਡੀ ਜੋਗ੍ਰਾਫੀ ਇੱਦਾਂ ਦੀ ਆ ਵੀ ਐਟ ਦੀ ਐਜ ਆਫ ਦਾ ਵਰਲਡ ਇਨ ਅ ਵੇ ਸੋ ਵੈਨ ਵੀ ਲੁੱਕ ਵੈਸਟ ਵੀ ਆਰ ਲੁਕਿੰਗ ਟੂਵਰਡਸ ਈਸਟ
ਪੂਰਬ ਔਰ ਪਸ਼ਚਿਮ ਆਪਾਂ ਨਵੀਂ ਲਿਖਦੇ ਆ ਨਾ ਇੱਥੋਂ
ਸੋ ਲੁੱਕ ਵੈਸਟ ਦਾ ਨਾਮ ਰੱਖਿਆ
ਪਸ਼ਚਿਮ ਔਰ ਪੂਰਬ
ਤੇ ਇਹਦੇ ਵਿੱਚ ਸਾਰਾ ਕੁਝ ਜੋੜ ਕੇ ਇਹਨਾਂ ਨੇ ਇਹ ਕਿਹਾ ਵੀ ਹੁਣ ਫੈਡਰਲ ਦੇਖੋ ਇਹ ਬੇਸਿਕਲੀ ਫੈਡਰਲ ਸਰਕਾਰ ਦੀ ਘਨੇਰੀ ਚੜ ਕੇ ਪਲਾਨ ਦੇਖ ਰਹੇ ਨੇ
ਹਾਂਜੀ
ਸੋ ਦੇ ਆਰ ਲੁਕਿੰਗ ਵੈਸਟ ਫੈਡਰਲ ਸਰਕਾਰ ਦੇ ਘਨੇਰੀ ਚੜ ਕੇ ਲੁਕਿੰਗ ਵੈਸਟ ਕਿ ਫੈਡਰਲ ਸਰਕਾਰ ਨੇ ਕਿਉਂਕਿ ਹੁਣ ਨੈਚੁਰਲ ਰਿਸੋਰਸਿਸ ਪ੍ਰੋਜੈਕਟ ਜਿਹੜੇ ਨੇ ਮੇਜਰ ਪ੍ਰੋਜੈਕਟਸ ਉਹਨਾਂ ਨੂੰ ਫਾਸਟ ਟਰੈਕ ਕਰਨ ਦੀ ਗੱਲ ਕੀਤੀ ਹੈ ਪਹਿਲੀ ਸੂਚੀ 'ਚ ਪੰਜਾਂ 'ਚੋਂ ਦੋ ਪ੍ਰੋਜੈਕਟ ਬੀ ਸੀ ਵਿੱਚ ਸੀਗੇ ਉਸ ਤੋਂ ਬਾਅਦ ਛੇਆਂ ਦੇ ਵਿੱਚੋਂ ਤਿੰਨ ਸੱਤਾਂ ਦੇ ਵਿੱਚੋਂ ਤਿੰਨ ਪ੍ਰੋਜੈਕਟ ਬੀ ਸੀ ਦੇ ਵਿੱਚ ਸੀਗੇ ਇੱਕ ਕੋਰੀਡੋਰ ਹੈ ਅਤੇ ਦੋ ਪ੍ਰੋਜੈਕਟ ਸੋ ਇਸ ਕਰਕੇ ਔਨ ਬੇਸਡ ਔਨ ਦੈਟ ਪਲੱਸ ਜਿਹੜੀ ਡਿਫੈਂਸ ਇੰਡਸਟਰੀਅਲ ਪੋਲਿਸੀ ਫੈਡਰਲ ਸਰਕਾਰ ਦੀ ਵੀ ਹੁਣ ਆਪਾਂ ਡਿਫੈਂਸ ਦੇ ਵਿੱਚ ਬਹੁਤ ਵੱਡੀਆਂ ਇਨਵੈਸਟਮੈਂਟਸ ਕਰਨੀਆਂ ਨੇ ਫੈਡਰਲ ਇਨਵੈਸਟਮੈਂਟਸ ਦੇ ਸਿਰ 'ਤੇ ਬੀ ਸੀ ਨੂੰ ਇੱਦਾਂ ਲੱਗ ਰਿਹਾ ਕਿ ਬੀ ਸੀ ਦੇ ਵਿੱਚ ਅਗਲੇ 10 ਸਾਲਾਂ ਦੇ ਵਿੱਚ $200 billion ਤੱਕ ਦੀ ਪ੍ਰਾਈਵੇਟ ਇਨਵੈਸਟਮੈਂਟ ਆਏਗੀ ਕਿਉਂਕਿ ਜੇ ਡਿਫੈਂਸ ਸਟਰੈਟਜੀ ਦੇ ਤਹਿਤ ਬਹੁਤ ਸਾਰੇ ਨਵੇਂ ਵੈਸਲਸ ਨੇਵੀ ਦੇ ਕੋਸਟ ਗਾਰਡ ਦੇ ਬਣਨਗੇ ਬੀ ਸੀ ਨੂੰ ਉਮੀਦ ਆ ਕਿ ਉਹਦੇ 'ਚੋਂ ਇੱਕ ਤਿਹਾਈ ਸਪੈਂਡਿੰਗ ਜਿਹੜੀ ਆ ਉਹ ਇੱਥੇ ਬੀ ਸੀ ਦੇ ਵਿੱਚ ਹੋਏਗੀ ਫਿਰ ਜਿਹੜੇ ਨੈਚੁਰਲ ਰਿਸੋਰਸਿਸ ਪ੍ਰੋਜੈਕਟਸ ਨੇ ਵੀ ਉਹ ਵੀ ਜਿੱਥੇ ਬਣਨਗੇ ਅਤੇ ਉਹਦੇ ਕਰਕੇ ਬਹੁਤ ਸਾਰੀ ਇਨਵੈਸਟਮੈਂਟ ਪ੍ਰਾਈਵੇਟ ਕੰਪਨੀਆਂ ਵੱਲੋਂ ਇੱਥੇ ਕੀਤੀ ਜਾਏਗੀ ਜਿਹਦੇ ਨਾਲ ਸੈਂਕੜੇ ਹਜ਼ਾਰਾਂ ਜੋਬਸ ਵੀ ਇੱਥੇ ਜਨਰੇਟ ਹੋਣਗੇ
ਸੋ ਜੋਬਸ ਕਿਵੇਂ ਜਨਰੇਟ ਹੋਣਗੇ ਮੈਂ ਥੋੜ੍ਹਾ ਜਿਹਾ ਗੱਲ ਦੱਸ ਦਿਉ ਟੀਚੇ ਕੀ ਰੱਖੇ ਨੇ ਇੱਦਾਂ ਗੱਲ ਨਹੀਂ ਹੈ ਵੀ ਸਿਰਫ ਹਵਾਈ ਗੱਲ ਨਹੀਂ
ਹਾਂਜੀ ਨਹੀਂ
ਥੋੜ੍ਹੇ ਜਿਹੇ ਖੰਭ ਦਿੱਤੇ ਨੇ
ਥੋੜ੍ਹੇ ਨੇ ਕਾਫੀ
ਦਿੱਤੇ ਨੇ ਫੂਕਾਂ ਵੀ ਜ਼ਿਆਦਾ ਮਾਰੀਆਂ ਤਾਂ ਕਿ ਹੋਰ ਉੱਡੇ ਵੀ 2032 ਤੱਕ ਸਾਡਾ ਟੀਚਾ ਇਹ ਆ ਕਿ ਘੱਟੋ ਸਾਡੇ ਬੀ ਸੀ ਦੇ ਵਿੱਚ 4 ਨਵੀਆਂ ਜਾਂ ਐਕਸਪੈਂਡਿਡ ਮਾਈਨਜ਼ ਦੇ ਪ੍ਰੋਜੈਕਟ ਮੁਕੰਮਲ ਹੋ ਚੁੱਕੇ ਹੋਣੇ ਚਾਹੀਦੇ ਨੇ ਬਾਈ 2032 ਜਾਂ ਤਾਂ ਬਿਲਕੁਲ ਨਵੀਆਂ ਮਾਈਨਜ਼ ਲੱਗਣ ਜਾਂ ਜਿਹੜੀਆਂ ਮਾਈਨਜ਼ ਆਲਰੇਡੀ ਓਪਰੇਟ ਕਰ ਰਹੀਆਂ ਨੇ ਉਹਨਾਂ ਦੀ ਕਪੈਸਿਟੀ ਦੇ ਵਿੱਚ ਵਾਧਾ ਕੀਤਾ ਜਾਵੇ 3 ਨਵੀਆਂ LNG ਫੈਸਿਲਿਟੀਜ਼ 2032 ਤੱਕ ਬਣ ਕੇ ਤਿਆਰ ਹੋ ਚੁੱਕੀਆਂ ਹੋਣ 8 ਨਵੇਂ ਰੀਨਿਊਏਬਲ ਐਨਰਜੀ ਦੇ ਪ੍ਰੋਜੈਕਟ ਬਣ ਕੇ ਚੱਲਦੇ ਹੋ ਚੁੱਕੇ ਹੋਣ ਉਦੋਂ ਤੱਕ 2032 ਤੱਕ ਅਤੇ ਜਿਹੜੀ ਤੁਸੀਂ ਉਹ ਗੱਲ ਕੀਤੀ ਆ ਕਿ ਜਿਹੜਾ ਫੈਡਰਲ ਸਰਕਾਰ ਨੇ ਨੇਵੀ ਅਤੇ ਕੋਸਟ ਗਾਰਡ ਦੀਆਂ ਨਵੀਆਂ ਵੈਸਲਸ ਬਣਾਉਣ ਦੇ ਵਾਸਤੇ ਜਿਹੜੇ ਪੈਸੇ ਕਮਿਟ ਕੀਤੇ ਹੋਏ ਨੇ ਵੀ ਉਹਦਾ 1/3 ਹਿੱਸਾ ਓਟਵਾ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਨਵੈਸਟ ਕਰੇ ਇਹ ਵੀ ਇਸ 10 ਸਾਲਾ ਯੋਜਨਾ ਦੇ ਟੀਚੇ ਦੇ ਵਿੱਚ ਸ਼ਾਮਲ ਆ
ਇਹ ਵਧੀਆ ਨਾ ਵਿਜੇ ਜੀ ਕਿ
ਅੱਛਾ ਸੋਰੀ ਇਹ 'ਚ ਹੋਰ ਆ ਵੀ ਜਿਹੜਾ ਟਾਰਗੇਟ ਕੀ ਆ ਕਿ ਬੀ ਸੀ ਦਾ ਮੈਰੀਟਾਈਮ ਮੇਨਟੇਨੈਂਸ ਅਤੇ ਰਿਪੇਅਰ ਐਂਡ ਓਵਰਹੋਲ ਸੈਕਟਰ ਆ ਜਿਹੜਾ ਵੀ ਸ਼ਿਪਸ ਨਾਲ ਰਿਲੇਟਡ ਸੈਕਟਰ ਆ ਉਹਦੇ ਵਿੱਚ 50% ਦਾ ਵਾਧਾ ਕਰਨਾ
ਇਹ ਅਸੀਂ ਆਪਣੇ ਪੱਧਰ ਤੇ ਕੀ ਕੀਤਾ ਅਸੀਂ ਆਪਣੇ ਪੱਧਰ ਤੇ ਜੋ ਅਨਾਊਂਸਮੈਂਟ ਅਸੀਂ ਪਿਛਲੇ ਹਫ਼ਤੇ ਹੀ ਕਰਤੀ ਸੀ ਕਨਵੈਨਸ਼ਨ ਤੋਂ ਇੱਕ ਦਿਨ ਪਹਿਲਾਂ ਯੂਨੀਅਨਸ ਨੂੰ ਖੁਸ਼ ਕਰਨ ਵਾਸਤੇ ਕਿ $241 million 3 ਸਾਲਾਂ ਦੇ ਵਿੱਚ ਅਸੀਂ ਸਕਿੱਲਡ ਟ੍ਰੇਡ ਟ੍ਰੇਨਿੰਗ ਉੱਤੇ ਖਰਚ ਕਰਾਂਗੇ ਜਿਹਦੇ ਨਾਲ ਕੀ ਹੋਏਗਾ 2028-29 ਤੱਕ ਸਾਡੀ ਇਹ ਜਿਹੜੀ ਟ੍ਰੇਨਿੰਗ ਦੇ ਉੱਤੇ ਖਰਚਾ ਜਿਹੜੀ ਫੰਡਿੰਗ ਆ ਸਾਲਾਨਾ ਫੰਡਿੰਗ ਉਹ ਦੁੱਗਣੀ ਹੋ ਜਾਏਗੀ ਦੁੱਗਣੀ ਹੋ ਕੇ ਉਹ $214 million ਪਰ ਈਅਰ ਹੋ ਜਾਏਗੀ ਬਾਏ 2028-29 ਇਹ ਪਿਛਲੇ ਹਫ਼ਤੇ ਆਪਾਂ ਅਨਾਊਂਸਮੈਂਟ ਕਰਤੀ ਸੀ ਉਹਦੇ ਉੱਤੇ ਹੀ ਇਹ ਸਾਰਾ ਮਹਿਲ ਉਸਾਰਿਆ ਗਿਆ ਉਸ ਅਨਾਊਂਸਮੈਂਟ ਦੇ ਉੱਤੇ ਅਸੀਂ ਜਿਹੜਾ ਜਾਗ ਲਾ ਰਹੇ ਹਾਂ ਬੇਸਿਕਲੀ ਇਹੀ ਹੈ
$241 million
ਫੈਡਰਲ ਸਰਕਾਰ ਪ੍ਰੋਜੈਕਟਸ ਅਨਾਊਂਸ ਕਰੇਗੀ ਉਹਦੇ ਨਾਲ ਪ੍ਰਾਈਵੇਟ ਸੈਕਟਰ ਦੀ ਅਨਾਊਂਸਮੈਂਟ ਇੱਥੇ ਇਨਵੈਸਟਮੈਂਟ ਆਏਗੀ ਅਸੀਂ ਉਹਦੇ ਵਾਸਤੇ ਇੱਕ ਤਾਂ ਸਕਿੱਲ ਟ੍ਰੇਡ ਟ੍ਰੇਨਿੰਗ ਵਧਾ ਰਹੇ ਹਾਂ ਉਹਦੇ ਵਾਸਤੇ ਫੰਡਿੰਗ ਵਧਾ ਰਹੇ ਹਾਂ ਜਿਹੜਾ ਇਨੀਸ਼ੀਅਲ ਸਰਕਾਰ ਵੱਲੋਂ ਕੁਝ ਕੀਤਾ ਜਾਣਾ ਇਹ ਤਾਂ ਹੈ ਨਾ ਵੀ 2032 ਤੱਕ ਇੱਦਾਂ ਹੋਏਗਾ 2035 ਤੱਕ ਇੱਦਾਂ ਕਰਾਂਗੇ ਇੰਨੀਆਂ ਜੋਬਸ ਹੋਣਗੀਆਂ ਇੰਨੀ ਇਨਵੈਸਟਮੈਂਟ ਹੋਏਗੀ ਤੁਰੰਤ ਕੀ ਕਰਨਾ ਤੁਰੰਤ ਅਸੀਂ $10 million
$10 million
ਦੇਖੋ ਆਪਾਂ ਸਿੱਧੇ 200 billion ਤੋਂ $10 million ਤੇ ਆ ਗਏ ਹਾਂ $10 million ਮੈਨੂਫੈਕਚਰਿੰਗ ਜੋਬਸ ਫੰਡ ਦੇ ਤਹਿਤ ਦਿੱਤੇ ਜਾਣਗੇ ਕੁਝ ਬੀ ਸੀ ਕੰਪਨੀਜ਼ ਨੂੰ ਕੁਝ ਸਟਾਰਟਅਪ ਕੰਪਨੀਜ਼ ਨੇ ਉਹਨਾਂ ਵਿੱਚ CCI ਸਰਕਿਟਸ ਵੀ ਸਰੀ ਦੀ ਵੀ ਇੱਕ ਕੰਪਨੀ ਹੈ ਸੋ ਜਿਹੜੇ ਕੋਈ ਬੜੇ ਹਾਈ ਐਂਡ ਸਰਕਿਟ ਬੋਰਡਸ ਬਣਾਉਂਦੇ ਨੇ ਉਹਨਾਂ ਨੂੰ ਦਿੱਤੇ ਜਾਣਗੇ ਇਸ ਤਰ੍ਹਾਂ ਕਈ ਕੰਪਨੀਆਂ ਦੇ ਨਾਮ ਦਿੱਤੇ ਗਏ ਨੇ $33 million ਐਡ ਕੀਤੇ ਜਾਣਗੇ ਇਮਿਊਨੋ ਇੰਜੀਨੀਅਰਿੰਗ ਐਂਡ ਬਾਇਓ ਮੈਨੂਫੈਕਚਰਿੰਗ ਹੱਬ ਜਿਹੜਾ UBC ਵਿੱਚ ਹੈ ਤਾਂ ਕਿ ਇਹ ਨਵੀਆਂ ਵੈਕਸੀਨਸ ਵਗੈਰਾ ਡਿਵੈਲਪ ਕਰ ਸਕਣ ਫਿਰ ਇੱਕ ਐਡਵਾਈਜ਼ਰੀ ਇਹ ਤਾਂ ਕੋਈ ਪੈਸੇ ਵੀ ਨਹੀਂ ਲੱਗਣੇ ਐਡਵਾਈਜ਼ਰੀ ਕਮੇਟੀ ਇੱਕ ਸੈਟਅਪ ਕਰਨੀ ਆ ਜਿਹੜੀ ਕਿ ਐਕਸਪਲੋਰ ਕਰੇਗੀ ਕਿ K-12 ਸਿਸਟਮ ਦੇ ਵਿੱਚ ਅਸੀਂ AI ਦੀ ਇੰਟੀਗ੍ਰੇਸ਼ਨ ਕਿਵੇਂ ਕਰ ਸਕਦੇ ਹਾਂ ਤਾਂ ਕਿ ਜਿਹੜੀ ਸਾਡੀ ਜੋਬ ਫੋਰਸ ਆ ਵੀ ਉਹ ਰੈਡੀ ਰਹੇ ਵੀ ਅੱਗੇ AI ਇਜ਼ ਦਾ ਫਿਊਚਰ ਫਿਰ ਐਨਹੈਂਸਡ ਕੋਲੈਬੋਰੇਸ਼ਨ ਬਿਟਵੀਨ ਕੁਆਂਟਮ ਐਲਗੋਰਿਦਮ ਇੰਸਟੀਟਿਊਟ ਐਂਡ BC ਇਨਵੈਸਟਮੈਂਟ ਮੈਨੇਜਮੈਂਟ ਕਾਰਪੋਰੇਸ਼ਨ ਟੂ ਐਡਵਾਂਸ ਪੋਸਟ ਕੁਆਂਟਮ ਰੈਡੀਨੈਸ ਇਹ ਤੁਸੀਂ ਤਰਜਮਾ ਕਰ ਦਿਓ ਪਲੀਜ਼ ਵੀ ਇਹ ਵੀ ਅਸੀਂ ਇੱਦਾਂ ਕੁਛ ਕਰਨਾ ਹੈ
235 ਤੱਕ ਮੈਂ ਵੀ ਦੱਸ ਦਿੰਦਾ ਵੀ ਕੀ ਹੁੰਦਾ
ਸੋ ਦਿਸ ਇਜ਼ ਰਿਲੇਟਡ ਟੂ ਕੁਆਂਟਮ ਕੰਪਿਊਟਿੰਗ ਬੇਸਿਕਲੀ ਵੀ ਕੁਆਂਟਮ ਕੰਪਿਊਟਿੰਗ ਦੇ ਵਿੱਚ ਵੀ ਅਸੀਂ ਬਹੁਤ ਵੱਡੀ ਕੋਈ ਕੋਲੈਬੋਰੇਸ਼ਨ ਵਗੈਰਾ ਕਰਾਂਗੇ ਸਮਥਿੰਗ ਲਾਈਕ ਇਹ 'ਚ ਪਤਾ ਨਹੀਂ ਕਿੰਨੇ ਕੁ ਪੈਸੇ ਲੱਗਣਗੇ ਹੁਣ ਦੇਖੋ ਡੇਵਿਡ ਈਬੀ ਨੇ ਨਾਲ ਦੇ ਨਾਲ ਫੈਡਰਲ ਬਜਟ ਦੀ ਤਾਰੀਫ ਕਰਤੀ
ਹਾਂਜੀ
ਕਹਿੰਦੇ ਕਿ ਉਹਦੇ ਵਿੱਚ ਡਿਫੈਂਸ ਇੰਡਸਟਰੀਅਲ ਸਟ੍ਰੈਟਜੀ ਦੇ ਵਿੱਚ 6.6 ਬਿਲੀਅਨ ਡਾਲਰ ਰੱਖੇ ਨੇ ਅਗਲੇ 5 ਸਾਲਾਂ ਲਈ ਅਤੇ ਸਾਨੂੰ ਉਮੀਦ ਆ ਵੀ ਬਹੁਤ ਸਾਰੇ ਪੈਸੇ ਇਹਨਾਂ ਵਿੱਚੋਂ ਬੀਸੀ 'ਚ ਆਉਣਗੇ ਅਤੇ ਮੈਂ ਆਪਣੇ ਫੈਡਰਲ ਕੁਲੀਗਸ ਨੂੰ ਅਪੀਲ ਕਰ ਰਿਹਾ ਕਿ ਤੁਸੀਂ ਇਸ ਬਜਟ ਨੂੰ ਸਪੋਰਟ ਜ਼ਰੂਰ ਕਰਿਓ
ਜੀ
ਸੋ ਉਹਨਾਂ ਨੇ ਨਾਲ ਦੇ ਨਾਲ ਫੈਡਰਲ ਸਰਕਾਰ ਦੀ ਇੱਥੇ ਥੋੜ੍ਹੀ ਜਿਹੀ ਤਾਰੀਫ ਕਰਤੀ ਉਹਨਾਂ ਦੀ ਥੋੜ੍ਹੀ ਐਡਵੋਕੇਸੀ ਵੀ ਕਰਤੀ ਅਤੇ ਬਾਕੀ ਵਿਜੇ ਜੀ ਇਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਨੇ ਕੁਝ ਗੱਲਾਂ ਇਹ ਤਾਂ ਜਿਹੜੀਆਂ ਗੱਲਾਂ ਅਸੀਂ ਸੁਣਾਈਆਂ ਨੇ ਇਹ ਵੀ ਆਪਣੇ ਆਪ ਦੇ ਵਿੱਚ ਕੁਝ ਹੱਦ ਤੱਕ ਵੇਗ ਨੇ ਕੁਝ ਗੱਲਾਂ ਤਾਂ ਬਹੁਤ ਜ਼ਿਆਦਾ ਵੇਗ ਨੇ
ਜੀ ਜੀ ਜੀ
ਇੱਕ ਇਹਦੇ 'ਚ ਲਿਖਿਆ ਹੋਇਆ ਕਿ ਅਸੀਂ ਜਿਹੜੇ ਘਰਾਂ ਦੀ ਕੰਸਟਰਕਸ਼ਨ ਹੁੰਦੀ ਆ ਉਹਦੇ ਵਿੱਚ ਜਿਹੜੀ ਇਸਤੇਮਾਲ ਹੋਣ ਵਾਲੀ ਲੱਕੜ ਆ ਉਹਦੀ ਅਸੀਂ ਉਹਦਾ ਵੋਲਿਊਮ 3 ਗੁਣਾ ਕਰ ਦੇਵਾਂਗੇ
ਜੀ
ਕਿਵੇਂ ਕਰ ਦੇਵਾਂਗੇ ਕਿੱਦਾਂ ਹੋਏਗਾ ਉਹਦੀ ਡਿਟੇਲ 'ਚ ਹੈ ਨਹੀਂ ਅਤੇ ਜੌਨ ਰਸਟਡ ਨੇ ਫਿਰ ਇਹ ਸਵਾਲ ਪੁੱਛਿਆ ਕਹਿੰਦੇ ਵੀ ਸਾਰਾ ਤੁਸੀਂ ਕਰੀ ਜਾ ਰਹੇ ਹੋ ਇਹਦੇ ਵਿੱਚ ਬਹੁਤ ਵੱਡੇ ਵੱਡੇ ਗੈਪਸ ਨੇ ਤੁਹਾਡੀ ਇਸ ਲੁੱਕ ਵੈਸਟ ਪਾਲਿਸੀ ਦੇ ਵਿੱਚ ਕਿ ਇਹ ਸਾਰਾ ਕੋਈ ਕਰਨ ਵਾਸਤੇ ਬਿਜਲੀ ਕਿੱਥੋਂ ਆਉਣੀ ਹੈ ਕਹਿੰਦੇ ਸਾਡੇ ਸੂਬੇ ਕੋਲ ਇਲੈਕਟ੍ਰੀਸਿਟੀ ਨਹੀਂ ਹੈ ਜੇ ਤੁਸੀਂ NCTL ਦੀ ਗੱਲ ਕਰਦੇ ਹੋ ਹੋਰ ਪ੍ਰੋਜੈਕਟਸ ਦੀ ਗੱਲ ਕਰਦੇ ਉਹਨਾਂ ਦੀ ਟਾਈਮਲਾਈਨ ਬਹੁਤ ਲੰਬੀ ਹੈ
NCTL ਦਾ ਬਸ ਜੀ ਜਿੰਨਾ ਉੱਤੇ ਖਰਚਾ ਹੋਣਾ ਫੈਡਰਲ ਸਰਕਾਰ ਨੇ ਅਸੀਂ ਪਰਸੋਂ ਹੀ ਗੱਲ ਕਰਦੇ ਸੀ 6 ਬਿਲੀਅਨ ਡਾਲਰ ਦਾ ਤਾਂ ਪ੍ਰੋਜੈਕਟ ਹਜੇ ਕਿਹਾ ਜਾ ਰਿਹਾ ਉਹ ਕੁਝ ਜਿਹੜੇ ਵਿਰੋਧੀ ਧਿਰ ਦੇ ਮੈਂਬਰ ਨੇ ਉਹ ਕਹਿੰਦੇ 6 ਬਿਲੀਅਨ ਦਾ ਨਹੀਂ ਆ 10 ਬਿਲੀਅਨ 'ਤੇ ਪਹੁੰਚਣਾ ਪ੍ਰੋਜੈਕਟ ਜਿਹੜੀ ਨੌਰਥ ਕੋਸਟ ਟਰਾਂਸਮਿਸ਼ਨ ਲਾਈਨ ਆ ਜਿਹੜੀ ਟਰਾਂਸਮਿਸ਼ਨ ਲਾਈਨ ਨੇ ਇਹਨਾਂ ਕਈ ਮਾਈਨਸ ਨੂੰ ਅਤੇ ਹੋਰ ਜਿਹੜੇ ਪ੍ਰੋਜੈਕਟਸ ਲੱਗਣੇ ਨੇ ਨਵੇਂ ਉਹਨਾਂ ਨੂੰ ਬਿਜਲੀ ਪ੍ਰਦਾਨ ਕਰਨੀ ਆ ਉਹਦੇ ਲਈ ਫੈਡਰਲ ਸਰਕਾਰ ਕਿੰਨੇ ਪੈਸੇ ਦੇ ਰਹੀ ਆ ਉਹ ਕਿੰਨਾ ਜਾਗ ਲਾ ਰਹੇ ਨੇ ਲੋਨ ਦੇ ਰਹੇ ਨੇ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਰਾਹੀਂ 129 ਮਿਲੀਅਨ ਡਾਲਰ ਦਾ
129-140 ਮਿਲੀਅਨ ਡਾਲਰ
ਦਾ ਲੋਨ ਆ ਲੋੜ ਹੈਗੀ ਹੈ ਘੱਟੋ ਘੱਟ 6 ਬਿਲੀਅਨ ਡਾਲਰ ਦੀ ਉਹ ਇਨਵੈਸਟਮੈਂਟ ਦੱਸੀ ਜਾ ਰਹੀ ਹੈ ਸੋ
ਉਹ ਪੈਸੇ ਜ਼ਿਆਦਾ ਪ੍ਰਾਈਵੇਟ ਕੰਪਨੀਆਂ ਲਗਾਉਣਗੀਆਂ ਕਿ
ਉਮੀਦ ਹੈ
ਹਾਂ ਸੋ ਬਾਕੀ ਇਹਦੇ ਵਿੱਚ ਵਿਜੇ ਜੀ ਜੌਨ ਰਸਟਡ ਨੇ ਇੱਕ ਹੋਰ ਗੱਲ ਕਹੀ ਉਹ ਕਹਿੰਦੇ ਕਿ ਤੁਸੀਂ ਅਮਰੀਕਾ ਨੂੰ ਗੈਸ ਵੇਚਦੇ ਹੋ ਡਿਸਕਾਊਂਟ 'ਤੇ ਵੀ ਇਹ ਕੰਮ ਬੰਦ ਕਰੋ ਅਤੇ ਜਿਹੜੇ ਤੁਹਾਡੇ ਪ੍ਰੋਜੈਕਟ ਤੁਸੀਂ ਅਨਾਊਂਸ ਕਰਦੇ ਹੋ ਉਹਨਾਂ ਦੇ ਟਾਈਮਲਾਈਨਸ ਘਟਾਓ ਪਹਿਲਾਂ ਅੱਛਾ ਇੱਕ ਜਿਹੜੀ ਆ ਗੱਲ ਆ ਨਾ ਵੀ ਜਿਹੜੇ ਪ੍ਰੋਜੈਕਟਸ ਨੇ ਵੀ ਪੈਸਾ ਪ੍ਰਾਈਵੇਟ ਕੰਪਨੀ ਦਾ ਹੋਏਗਾ ਕਿ ਪੈਸਾ ਸਰਕਾਰ ਦਾ ਹੋਏਗਾ ਜਿਹੜੀ ਵੀਕਐਂਡ 'ਤੇ ਕਨਵੈਨਸ਼ਨ ਹੋਈ NDP ਦੀ ਉੱਥੇ ਡੇਵਿਡ ਈਬੀ ਨੇ ਇੱਕ ਗੱਲ ਕੀਤੀ ਉਹਨਾਂ ਨੇ ਉੱਥੇ ਜ਼ਿਕਰ ਕੀਤਾ ਕਿ ਜਿਹੜੇ ਇਹ ਨੈਚੁਰਲ ਰਿਸੋਰਸਿਸ ਦੇ ਪ੍ਰੋਜੈਕਟਸ ਬਣਨੇ ਨੇ ਇਹਨਾਂ ਦੇ ਵਿੱਚ ਹੋ ਸਕਦਾ ਹੈ ਕਿ ਸਾਡੀ ਜਿਹੜੀ BC ਸਰਕਾਰ ਆ ਉਹ ਪਬਲਿਕ ਐਕੁਇਟੀ ਸਟੇਕ ਹਾਸਲ ਕਰੇ ਕਿ ਅਸੀਂ ਇਹਦੇ ਵਿੱਚ ਆਪ ਕੋਈ ਹਿੱਸੇਦਾਰ ਬਣੀਏ ਕੋਈ ਪਾਰਟਨਰ ਬਣ ਜਾਈਏ ਅਤੇ ਇਹਦੇ ਬਾਰੇ ਕੱਲ੍ਹ ਵੀ ਜਦੋਂ ਇਹ ਸਾਰਾ ਪਲਾਨ ਸਾਂਝਾ ਕੀਤਾ ਡੇਵਿਡ ਈਬੀ ਨੇ ਕਿਹਾ ਕਹਿੰਦੇ ਵੀ ਜਿਵੇਂ ਪ੍ਰਾਈਵੇਟ ਕੰਪਨੀਆਂ ਦੇ ਸ਼ੇਅਰ ਖਰੀਦ ਕੇ ਤੁਸੀਂ ਉਹਦੇ ਮੁਨਾਫੇ ਦੇ ਹਿੱਸੇਦਾਰ ਬਣ ਸਕਦੇ ਹੋ ਉਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਵੀ ਜੇ ਸਾਡੇ ਇੱਥੇ ਪਬਲਿਕ ਸੈਕਟਰ ਦੇ ਵਿੱਚ ਇੰਨੀ ਗਰੋਥ ਹੋਣੀ ਆ ਅਤੇ ਜਿਹੜੇ ਟੈਕਸ ਪੇਅਰਸ ਨੇ ਉਹ ਉਸ ਗਰੋਥ ਦਾ ਹਿੱਸਾ ਬਣ ਸਕਣ ਉਹਦੇ
ਉਹਦੇ ਬੇਸਿਕਲੀ ਰੈਵਨਿਊ ਚਾਵੇ ਰੈਵਨਿਊ ਤੋਂ ਕਮਾਈ ਹੋਣੀ ਆ ਉਹ ਸਰਕਾਰ ਦੇ ਬਾਲੀਏ ਦੇ ਵਿੱਚ ਖਜ਼ਾਨੇ ਦੇ ਵਿੱਚ ਪੈਸੇ ਹੋਣ
ਜਿੱਦਾਂ ਮੈਂ ਕਹਿੰਦਾ ਕਿੰਨੀ ਸੋਹਣੀ ਲੱਗਦੀ ਗੱਲ ਤੁਸੀਂ ਐਵੇਂ ਬਸ ਰੈਵਨਿਊ ਦੇ ਵਿੱਚ ਲਪਾ ਇੱਦਾਂ ਨਹੀਂ ਟੈਕਸ ਪੇਅਰਸ ਤੁਸੀਂ ਵੀ ਉਹਦੇ ਹਿੱਸੇਦਾਰ ਹੋ ਤੁਹਾਡੀ ਜੇਬ ਦੇ ਵਿੱਚ ਪੈਸੇ ਆਣ ਪ੍ਰੋਫਿਟ ਆਵੇ ਡਿਵੀਡੈਂਡ ਆਵੇ
ਬਸ ਜੀ ਟਰਾਂਸਮਾਊਂਟਨ ਪਾਈਪਲਾਈਨ ਤਾਂ ਆਪਣੀ ਹੈ ਫਿਰ ਸਾਰੀ
ਹਾਂਜੀ ਹਾਂ
ਉਹ ਤਾਂ ਕੈਨੇਡਾ ਦੇ ਟੈਕਸ ਪੇਅਰਸ ਨੇ ਕੈਨੇਡਾ ਦੀ ਸਰਕਾਰ ਨੇ ਖਰੀਦ ਲਈ ਸੀ
ਵਿਜੇ ਇੱਦਾਂ ਤੁਸੀਂ ਬਹੁਤ ਨੈਗੇਟਿਵ ਗੱਲ ਕਰਦੇ ਹੋ ਇੱਦਾਂ ਨਹੀਂ ਕਰੀਦੀ ਦੇਖੋ ਟੈਕਸ ਤੁਹਾਨੂੰ ਦੇਖੋ ਕਿੰਨੇ ਵੱਡੇ ਪ੍ਰੋਜੈਕਟਸ ਕਿੰਨੇ ਵੱਡੇ ਵੱਡੇ 200 ਬਿਲੀਅਨ ਡਾਲਰ ਦੀ ਇਨਵੈਸਟਮੈਂਟ ਦੇ ਵਿੱਚ
ਜੀ ਜੀ
ਸੰਭਾਵੀ ਤੌਰ ਤੇ ਤੁਸੀਂ ਹਿੱਸੇਦਾਰ ਹੋ ਸਕਦੇ ਹੋ
ਸਾਡੀਆਂ ਚੱਲਦੀਆਂ ਪਾਈਪਲਾਈਨਾਂ ਸਾਡੀਆਂ ਚੱਲਦੀਆਂ ਨੇ ਫੈਰੀਜ਼ ਕਿਉਂਕਿ ਜਿਹੜੀ BC ਫੈਰੀਜ਼ ਵੀ ਹੈ ਭਾਵੇਂ ਉਹ ਪ੍ਰਾਈਵੇਟ ਕੰਪਨੀ ਹੈ ਪਰ ਉਹਦਾ ਇਕਲੌਤਾ ਸ਼ੇਅਰ ਹੋਲਡਰ ਕੌਣ ਹੈ BC ਦੀ ਸਰਕਾਰ BC ਦੀ ਸਰਕਾਰ ਕੋਲ ਪੈਸੇ ਕਿਹਦੇ ਨੇ ਸਾਡੇ ਤੁਹਾਡੇ ਸੋ ਕਮਾਲ ਹੋਈ ਸੀ
ਫਿਰ ਛੋਟੀ ਗੱਲ ਕੀਤੀ ਦੇਖੋ ਸਾਡੀਆਂ ਚੱਲਦੀਆਂ ਸਰਕਾਰਾਂ ਗੱਲ ਕਰਨੀ ਵੱਡੀ ਕਰੋ
ਜਿਵੇਂ ਕੱਲ ਇਹਨਾਂ ਨੇ ਪਲਾਂਚ ਕੀਤੀ ਆ
ਸੋ ਇਹਦੇ ਬਾਰੇ ਰਵੀ ਕਾਲੋ ਨੂੰ ਵੀ ਪੁੱਛਿਆ ਗਿਆ ਵੀ ਕਿ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋ ਵੀ ਐਕੁਇਟੀ ਵਗੈਰਾ ਸਰਕਾਰ ਨੂੰ ਲੈਣੀ ਚਾਹੀਦੀ ਆ ਕਹਿੰਦੇ ਓਨਟੈਰੀਓ ਤੋਂ ਇੱਕ ਬੈਕ ਵਾਲੇ ਤਾਂ ਪਹਿਲਾਂ ਹੀ ਕਰ ਰਹੇ ਨੇ ਸਾਡੇ ਤੋਂ ਬਹੁਤ ਅੱਗੇ ਨੇ ਤੇ ਕਹਿੰਦੇ ਉਹ ਜਿੱਦਾਂ ਜਿੱਦਾਂ ਉਹ ਕਰਨਗੇ ਅਸੀਂ ਕਹਿੰਦੇ ਨਕਲ ਮਾਰਾਂਗੇ ਉਹਨਾਂ ਦੀ ਤੇ ਕਹਿੰਦੇ ਉਹਨਾਂ ਦੀ ਵੀਲ ਫੋਲੋ ਦੇਅਰ ਐਗਜ਼ਾਮਪਲ ਤੇ ਤੁਹਾਨੂੰ ਦੱਸ ਕੇ ਹੀ ਕਰਾਂਗੇ ਕਹਿੰਦੇ ਇੱਦਾਂ ਅਸੀਂ ਚੋਰੀ ਛਿਪੇ ਕੁਛ ਨਹੀਂ ਕਰਨ ਲੱਗੇ
ਦੇਖੋ ਵਾਸੂ ਜੀ ਜਦੋਂ ਕੋਈ ਵੀ ਪ੍ਰੋਜੈਕਟ ਲੱਗਦਾ ਤੁਸੀਂ ਇਹ ਸੋਚੋ ਜੋ ਉਹਦੇ 'ਚ ਪ੍ਰਾਈਵੇਟ ਕੰਪਨੀ ਆ ਗਈ ਫਿਰ ਨਾਲ ਸ਼ਰਤਾਂ ਕੀ ਲੱਗਦੀਆਂ ਨੇ ਕਿੰਨੀ ਵਾਰ ਆਪਾਂ ਪ੍ਰੋਜੈਕਟਸ ਦੀ ਗੱਲ ਕੀਤੀ ਹੈ ਵੀ ਇਹਦੇ ਵਿੱਚ ਜੀ ਇੰਡੀਜਨਸ ਪਾਰਟਨਰਸ਼ਿਪ ਆ ਜੇ ਇੰਡੀਜਨਸ ਪਾਰਟਨਰਸ਼ਿਪ ਹੋ ਸਕਦੀ ਆ ਤਾਂ ਜਿਹੜੇ ਫਿਰ ਬਾਕੀ ਨੋਨ ਇੰਡੀਜਨਸ ਬ੍ਰਿਟਿਸ਼ ਕੋਲੰਬੀਅਨਸ ਨੇ ਜਾਂ ਨੋਨ ਇੰਡੀਜਨਸ ਕੈਨੇਡੀਅਨਸ ਨੇ ਉਹਨਾਂ ਦੀ ਪਾਰਟਨਰਸ਼ਿਪ ਕਿਉਂ ਨਹੀਂ ਹੋ ਸਕਦੀ ਸਵਾਲ ਸਿਰਫ ਇਹ ਆ ਕਿ ਫਿਰ ਕੰਟਰੋਲਿੰਗ ਸਟੇਕ ਕਿਹਦਾ ਅਤੇ ਉਹਦੇ ਵਿੱਚ ਜਿਹੜੇ ਉਹ ਬੈਨੀਫਿਟਸ ਨੇ ਕਿ ਸੱਚਮੁੱਚ ਲੋਕਾਂ ਤੱਕ ਵੀ ਪਹੁੰਚਣਗੇ ਕਿ ਨਹੀਂ ਇੱਦਾਂ ਨਾ ਹੋਵੇ ਸਰਕਾਰ ਦਾ ਰੈਵਨਿਊ ਵੱਧ ਜਾਵੇ ਪਰ ਰੈਵਨਿਊ ਵਧਣ ਦੇ ਨਾਲ ਨਾਲ ਖਰਚੇ ਫੇਰ ਵੱਧ ਜਾਣ ਖਰਚੇ ਕਿਸੇ ਹੋਰ ਫਾਲਤੂ ਦੀ ਚੀਜ਼ ਦੇ ਉੱਪਰ ਵਧਾ ਲਏ ਜਾਣ ਜੇ ਉਸ ਰਵੇ ਹੋਏ ਵਧੇ ਹੋਏ ਰੈਵਨਿਊ ਦਾ ਬੈਨੀਫਿਟ ਇਹ ਹੁੰਦਾ ਕਿ ਲੋਕਾਂ ਦੇ ਟੈਕਸਿਸ ਘੱਟਦੇ ਨੇ ਫਿਰ ਤਾਂ ਗੱਲ ਠੀਕ ਆ ਪਰ ਜੇ ਉਹ ਰੈਵ
ਜਾਂ ਸਾਰੇ ਜਿਹੜੇ ਐਕਸਪਰਟਸ ਨੇ ਉਹ ਕਹਿ ਰਹੇ ਨੇ ਵੀ ਇਸ ਵੇਲੇ ਤੁਸੀਂ ਜਿਹੜੀ ਗੱਲ ਕਰਦੇ ਹੋ ਨਾ ਵੀ ਇਹ $200 billion ਦੀ ਪ੍ਰਾਈਵੇਟ ਇਨਵੈਸਟਮੈਂਟ ਹੋਣੀ ਹੈ, ਤੁਹਾਡਾ ਬਜਟ ਦੇਖ ਕੇ ਪ੍ਰਾਈਵੇਟ ਕੰਪਨੀ ਕਿਸੇ ਨੇ ਇੱਥੇ ਆਉਣਾ
ਨਹੀਂ,
11.6 billion ਦਾ ਤੁਹਾਡਾ ਡੈਫਿਸਿਟ ਆ,
14.3 ਕਹਿ ਦਿਆ ਕਰੀਏ, ਮੈਂ ਤੁਹਾਨੂੰ ਸੱਚੀ ਕਹਿੰਦਾ,
ਚਲੋ ਕਿਤਾਬਾਂ ਦੇ ਵਿੱਚ ਤੁਸੀਂ ਫਿਰ ਦੇਖੋ ਨੈਗੇਟਿਵ ਗੱਲ ਕਰ, 11.6 billion ਦਾ ਡੈਫਿਸਿਟ ਕਿਤਾਬਾਂ ਦੇ ਵਿੱਚ ਸਰਕਾਰ ਪ੍ਰੋਜੈਕਟ ਕਰ ਰਹੀ ਹੈ, ਤੇ ਇਹਦੇ ਨਾਲ ਤੁਸੀਂ ਸੋਚੋਗੇ ਵੀ ਪ੍ਰਾਈਵੇਟ ਕੰਪਨੀ ਨੂੰ ਕੀ ਲੈਣਾ ਦੇਣਾ, ਇਹ ਤਾਂ ਸਰਕਾਰ ਦਾ ਡੈਫਿਸਿਟ ਆ, ਪਰ ਉਹ ਡੈਫਿਸਿਟ ਪੂਰਾ ਕਰਨ ਵਾਸਤੇ ਪ੍ਰਾਈਵੇਟ ਕੰਪਨੀ ਇਹ ਦੇਖਦੀ ਹੈ ਕਿ ਕੱਲ ਨੂੰ BC ਦੀ ਸਰਕਾਰ ਟੈਕਸ ਵਧਾ ਸਕਦੀ ਹੈ, ਤੇ ਜੇ BC NDP ਸਰਕਾਰ ਹੈ ਇਹਨਾਂ ਨੇ ਸ਼ੁਰੂਆਤ ਵੱਡੇ ਕਾਰਪੋਰੇਸ਼ਨ ਤੋਂ ਕਰਨੀ ਹੁੰਦੀ ਹੈ,
ਦੈਟਸ
ਦੇਅਰ ਪੋਲਿਟਿਕਸ, ਇਹਦੇ ਵਿੱਚ ਕੋਈ ਲਕੋ ਵੀ ਨਹੀਂ ਉਹਨਾਂ ਦਾ ਹੈਗਾ, ਸੋ ਉਹ ਦੇਖਦੇ ਨੇ ਕਿ ਵੀ ਜੇ ਤੁਹਾਡੀਆਂ ਬੁੱਕਸ ਜਿਹੜੀਆਂ ਇੰਨੀਆਂ ਜ਼ਿਆਦਾ ਇਸ ਵੇਲੇ ਅਨਬੈਲੈਂਸ ਨੇ ਜਾਂ ਇੰਨੀਆਂ ਜ਼ਿਆਦਾ ਲੋਡਡ ਨੇ, ਤੇ ਫਿਰ ਉਹ ਉਹਦਾ ਭਾਰ ਹੋ ਸਕਦਾ ਵੀ ਪ੍ਰਾਈਵੇਟ ਸੈਕਟਰ ਦੇ ਉੱਤੇ ਪਵੇ।
ਅਜੇ ਤਾਂ ਤੁਸੀਂ ਹੋਰ ਦੇਖਿਓ, ਇੱਕ ਜਿਹੜਾ ਰਿਚਮੰਡ ਵਾਲਾ ਲੈਂਡ ਡਿਸੀਜਨ ਆਇਆ,
ਹਾਂਜੀ,
ਉਹਦੀ ਨੈਗੋਸੀਏਸ਼ਨ ਚੱਲ ਰਹੀ, ਕੈਮਲੂਪਸ ਵਾਲੇ ਦੀ ਲੈਦੀ ਹਲੇ ਲਿਟੀਗੇਸ਼ਨ ਪਈ ਹੋਈ ਆ, ਜਿਹੜਾ ਉੱਥੇ ਵਾਲੇ ਕੈਮਲੂਪਸ ਵਾਲੇ ਸ਼ੁਸ਼ਵਾਪ ਇੰਡੀਜਨਸ ਗਰੁੱਪ ਆ, ਉਹਨਾਂ ਨੇ ਪੂਰੇ ਕੈਮਲੂਪਸ ਦੇ ਉੱਥੇ ਦਾ ਇੱਕ ਰਿਜ਼ੋਰਟ ਆ ਉੱਥੇ ਕਲੇਮ ਪਾਇਆ ਹੋਇਆ, BC ਦੇ ਹੋਰਨਾਂ ਹਿੱਸਿਆਂ ਦੇ ਵਿੱਚ ਵੀ ਅਜਿਹੇ ਕਲੇਮ ਚੱਲ ਰਹੇ ਨੇ। ਇਹ ਉਹਨਾਂ ਦਾ ਵੀ ਨਾ ਮਕਸਦ ਜਿਹੜਾ, ਦੇਖੋ ਇੱਦਾਂ ਨਹੀਂ ਹੋਣਾ ਵੀ ਜ਼ਮੀਨ 'ਤੇ ਕਬਜ਼ਾ ਹੋ ਜਾਣਾ, ਸਰਕਾਰ ਨੂੰ ਦੇਣੀ ਪੈਣੀ ਕੰਪਨਸੇਸ਼ਨ। ਜਦੋਂ ਉਹ ਕੰਪਨਸੇਸ਼ਨਾਂ ਦਾ ਦੌਰ ਸ਼ੁਰੂ ਹੋਇਆ, ਪੈਸੇ ਅੱਗੇ ਹੀ ਨਹੀਂ ਹੈਗੇ, ਪੈਸੇ ਆਲਰੇਡੀ ਡੈਫੀਸਿਟ ਆ, ਚਲੋ ਕਿਤਾਬਾਂ ਦੇ ਵਿੱਚ 11.6 ਦਾ ਪਹੁੰਚਿਆ ਹੋਇਆ, ਇਹ ਆਉਂਦੇ ਸਾਲਾਂ ਦੇ ਵਿੱਚ ਡੈਫੀਸਿਟਸ ਹੋਰ ਮੈਗਨੀਫਾਈ ਹੋਣਗੇ, ਕਿਉਂਕਿ ਅਲਟੀਮੇਟਲੀ ਉਹ ਜਿਹੜਾ ਖਹਿੜਾ ਛੁੱਟਣਾ ਨਾ ਉਹ ਕੰਪਨਸੇਸ਼ਨ ਦੇ ਕੇ ਛੁੱਟਣਾ।
$200 billion ਦੇ ਪ੍ਰੋਜੈਕਟ ਵਿੱਚ ਤੁਸੀਂ ਸੁਭਾਵਿਕ ਤੌਰ ਤੇ ਹਿੱਸੇਦਾਰ, ਤੁਸੀਂ ਕੱਲ ਨੂੰ ਕਹਿ ਸਕਦੇ ਮੇਰੇ $200 billion ਦੇ ਪ੍ਰੋਜੈਕਟ ਚੱਲਦੇ ਆ, ਤੁਸੀਂ ਗੁਰੂ ਫਿਲਮ ਦੇਖੀ, ਗੁਰੂ ਉਹ ਜੋ ਕਹਿੰਦੇ ਗੁਰੂ ਭਾਈ ਕਿਉਂ ਫੇਰ ਖੋਲਦੇ ਨਈ ਫੈਕਟਰੀ, ਉਹ ਰੱਖੋ ਤੁਸੀਂ,
ਬਣਨਾ ਚਾਹਤੇ ਹੋ ਦੁਨੀਆ ਕਾ
ਸਬਸੇ ਬੜੀ ਕੰਪਨੀ, ਉਹੀ ਗੱਲ ਹੈ, ਯੂ ਵਿਲ ਬਿਕਮ ਦ ਇੰਜਨ ਆਫ ਇਕਨੋਮਿਕ ਇੰਜਨ ਆਫ ਕੈਨੇਡਾ, ਬਣਨਾ ਚਾਹਤੇ ਹੋ ਇਕਨੋਮਿਕ ਇੰਜਨ ਆਫ ਕੈਨੇਡਾ, ਬੋਲੋ ਹਾਂ,
ਬਸ ਠੀਕ ਹੈ ਫਿਰ
ਗੁਰੂ ਭਾਈ,
ਇਹ ਵੀ ਭਾਈ ਧੂਮ ਧੜਾਕਾ ਕਰਨਾ ਬਸ ਜੀ 8 ਵਜੇ ਨਾਲੇ।
ਚਲੋ ਐਟਲੀਸਟ ਇਨ ਆਲ ਫੇਅਰਨੈਸ ਕਿ ਇਹ ਸੋਚ ਚੰਗੀ ਹੈ ਕਿ ਜਿਹੜੇ ਅਸੀਂ ਇਨਫਰਾਸਟਰਕਚਰ ਦੇ ਵਿੱਚ ਇਨਵੈਸਟਮੈਂਟਸ ਕਰ ਰਹੇ ਹਾਂ, ਇਹ ਦੇਖੋ ਜਦੋਂ ਨਹੀਂ ਸੀ ਹੁੰਦੀਆਂ ਇਨਵੈਸਟਮੈਂਟਸ ਉਦੋਂ ਅਸੀਂ ਹੀ ਇਸ ਅਦਾਰੇ ਤੋਂ ਅਸੀਂ ਹਮੇਸ਼ਾ ਕਹਿੰਦੇ ਸੀ ਕਿ ਯਾਰ ਪਾਈਪਲਾਈਨ ਦੇ ਵਿੱਚ ਇਨਵੈਸਟਮੈਂਟ ਕਿਉਂ ਨਹੀਂ ਹੁੰਦੀ, ਨੈਚੁਰਲ ਰਿਸੋਰਸਿਸ ਦੇ ਵਿੱਚ ਇਨਵੈਸਟਮੈਂਟ ਕਿਉਂ ਨਹੀਂ ਹੁੰਦੀ, ਐਟਲੀਸਟ ਵੀ ਆਰ ਬਿਗਨਿੰਗ ਟੂ ਟਾਕ ਅਬਾਊਟ ਇਟ। ਉਹ ਹੁਣ ਜਿਹੜੀਆਂ ਟਾਈਮ ਲਾਈਨਸ ਨੇ ਉਹ ਬਹੁਤ ਲੰਬੀਆਂ ਨੇ ਅਜੇ ਵੀ, ਤੇ ਐਟਲੀਸਟ ਗੱਲਬਾਤ ਉਹਦੇ ਬਾਰੇ ਹੋ ਰਹੀ ਆ, ਸਹੀ ਦਿਸ਼ਾ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ, ਵੀ ਲੁਕਿੰਗ ਵੈਸਟ, ਚਲੋ ਸਹੀ ਦਿਸ਼ਾ ਸ਼ਾਇਦ ਵੈਸਟ ਹੀ ਹੋਏਗੀ, ਉਹਦਾ ਸਵਾਗਤ ਹੋਣਾ ਚਾਹੀਦਾ, ਪਰ ਨਾਲ ਦੇ ਨਾਲ ਜਿਹੜੀਆਂ ਜੋ ਸਾਡੀ ਫਿਜ਼ੀਕਲ ਕੰਡੀਸ਼ਨ ਹੈ ਤੇ
ਉਹ ਸਪੋਰਟ ਨਹੀਂ ਕਰਦੀ,
ਸੋ ਜਿਹੜੇ ਉਹਨਾਂ ਗੈਪਸ ਨੂੰ ਵੀ ਐਡਰੈਸ ਨਾਲ ਕਰਨਾ ਜ਼ਰੂਰੀ ਹੈ,
ਐਂਡ ਇਟਸ ਵੈਰੀ ਇੰਪੋਰਟੈਂਟ। ਤੇ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ, ਉਹ ਜਿਹੜਾ ਫਿਜ਼ੀਕਲ ਹੋਲ ਆ ਉਹਦੇ ਵਿੱਚ ਅਜੇ ਹੋਰ ਜ਼ਿਆਦਾ ਉਹਦੇ ਡੂੰਘੇ ਹੋਣ ਦੇ ਆਸਾਰ ਨੇ। ਆਹ ਪ੍ਰੋਬਲਮ ਇਕੱਲੀ ਇੱਥੇ ਨਹੀਂ ਹੈਗੀ, ਆਹ ਜਿਹੜੇ ਇੱਦਾਂ ਦੇ ਲੈਂਡ ਟਾਈਟਲ ਕਲੇਮਸ ਨੇ, ਓਨਟੈਰੀਓ ਦੇ ਵਿੱਚ ਵੀ ਇੱਕੋ ਵੱਡਾ ਕਲੇਮ, ਕਹਿੰਦੇ ਆਉਂਦੇ ਦਿਨਾਂ ਦੇ ਵਿੱਚ ਦੇਖਿਓ ਖਬਰਾਂ ਦੇ ਵਿੱਚ ਆਉਣ ਵਾਲੀ ਗੱਲ, ਉਹਦੇ ਵਿੱਚ ਵੀ ਇਸੇ ਤਰ੍ਹਾਂ ਕਿਸੇ ਇੰਡੀਜਨਸ ਗਰੁੱਪ ਵੱਲੋਂ ਲੈਂਡ ਟਾਈਟਲ ਕਲੇਮ ਪਾਇਆ ਹੋਇਆ, ਤੇ ਉਹ ਵੀ ਕਹਾਣੀ ਜਾ ਕੇ ਮੁੱਕਣੀ ਹੈਗੀ ਹੈ ਕੰਪਨਸੇਸ਼ਨ ਤੇ। ਵਾਸੂ ਜੀ, ਕੱਲ ਬਜਟ ਕਾਰਨੀ ਸਰਕਾਰ ਦਾ ਪਾਸ ਹੋ ਗਿਆ ਹੈ, ਪਰ ਇਹਦੇ ਬਜਟ ਨਾਲ ਰਿਲੇਟਡ ਕਈ ਅਜੇ ਵੋਟਾਂ ਹੋਣੀਆਂ ਹੋਰ ਬਾਕੀ ਨੇ, ਉਹਦੇ ਬਾਰੇ ਵੀ ਪ੍ਰੋਗਰਾਮ 'ਚ ਅੱਗੇ ਚੱਲ ਕੇ ਗੱਲ ਕਰਦੇ ਹਾਂ। ਜਿਵੇਂ ਅੱਜ ਦੁਪਹਿਰੇ ਇੱਕ ਵੇਜ ਐਂਡ ਮੋਸ਼ਨਸ ਦੇ ਉੱਪਰ ਵੋਟਿੰਗ ਹੋਣੀ ਆ, ਵੇਜ ਐਂਡ ਮੀਨਸ ਵਾਲੀ ਮੋਸ਼ਨ 'ਤੇ ਵੋਟਿੰਗ ਹੋਣੀ ਆ, ਅਤੇ ਉਹ ਵੀ ਇੱਕ ਮੌਕਾ ਹੋ ਸਕਦਾ ਕਿ ਸਰਕਾਰ ਦੇ ਵਾਸਤੇ ਥੋੜ੍ਹੀ ਇੱਕ ਸਰਦਰਦੀ ਬਣ ਸਕਦੀ ਹੈ, ਪਰ ਆਸਾਰ ਹੁਣ ਜਾਪਦੇ ਕੋਈ ਨਹੀਂ।
ਬਜਟ ਇੰਪਲੀਮੈਂਟੇਸ਼ਨ ਐਕਟ ਦੇ ਉੱਤੇ ਅਜੇ ਵੋਟਿੰਗ ਹੋਣੀ ਆ, ਹੋਰ ਜਿਹੜੀਆਂ ਮਿਨਿਸਟਰੀਆਂ ਦੇ ਜਿਹੜੇ ਬਜਟ ਐਲੋਕੇਟ ਹੋਣਗੇ ਉਹਨਾਂ ਦੇ ਉੱਤੇ ਬਹੁਤ ਸਾਰੇ ਸਪਲਾਈ ਜਿਹੜੇ ਬਿੱਲਸ ਹੋਣਗੇ, ਉਹ ਸਾਰੇ ਸਾਰੇ ਆਪਣੇ ਆਪ ਦੇ ਵਿੱਚ ਕੰਫੀਡੈਂਸ ਮੋਸ਼ਨਸ ਨੇ, ਪਰ ਕਿਉਂਕਿ ਇਹ ਬਜਟ ਪਾਸ ਹੋ ਗਿਆ ਇਹਦਾ ਮਤਲਬ ਇਹ ਆ ਵੀ ਕੋਈ ਵੀ ਪਾਰਟੀ ਇਲੈਕਸ਼ਨ ਨਹੀਂ ਚਾਹੁੰਦੀ, ਤੇ ਇਸ ਕਰਕੇ ਉਹ ਵੀ ਜਿਹੜੇ ਬਾਕੀ ਵੀ ਜਿਹੜੇ ਫੋਲੋਇੰਗ ਬਿੱਲਸ ਨੇ ਟਿਲ 12th December ਕਿ ਸੈਸ਼ਨ 12 December ਤੱਕ ਚੱਲਣਾ, ਤੇ ਉਹ ਵੀ ਪਾਸ ਹੋ ਹੀ ਜਾਣੇ ਆ।
ਬਜਟ ਜਿਹੜੀ ਕਿਤਾਬ ਉਹਦੀ ਛਪੀ ਆ, ਉਸ ਕਿਤਾਬ ਨੂੰ ਜ਼ਮੀਨ ਤੇ ਸੁੱਟ ਕੇ ਆਪਣੇ ਪੈਰ ਥੱਲੇ ਮਿਧਣ ਵਾਲੀ ਐਲਿਜ਼ਾਬੈਥ ਮੇ, ਉਹਨਾਂ ਨੇ ਕੱਲ ਦੁਪਹਿਰੇ ਹੀ ਇਹ ਗੱਲ ਕਲੀਅਰ ਕਰਤੀ ਸੀ, ਕਹਿੰਦੇ ਵੀ ਮੈਂ ਸਰਕਾਰ ਦੇ ਨਾਲ ਰਲ ਕੇ ਵੋਟ ਪਾ ਦੇਣੀ ਆ, ਬਜਟ ਦੇ ਹੱਕ ਦੇ ਵਿੱਚ ਵੋਟ ਪਾ ਦੇਣੀ ਆ। ਜਦੋਂ ਪੁੱਛਿਆ ਉਹਨਾਂ ਨੂੰ ਗਿਆ ਵੀ ਤੁਹਾਡਾ ਮਨ ਕਿਵੇਂ ਬਦਲ ਗਿਆ, ਤੁਸੀਂ ਤੇ ਪਹਿਲਾਂ ਕਹਿੰਦੇ ਸੀ ਵੀ ਤੁਸੀਂ ਵੋਟ ਪਾਣੀ ਕੋਈ ਨਹੀਂ ਇਹਦੇ ਹੱਕ 'ਚ, ਕਹਿੰਦੇ ਨਹੀਂ ਮੈਨੂੰ, ਕਹਿੰਦੇ ਦੇਖੋ ਮੈਨੂੰ ਕੰਸਰਨ ਇਹ ਸੀ ਕਿ ਜਿਹੜੇ ਇਨਵਾਇਰਮੈਂਟਲ ਕਮਿਟਮੈਂਟਸ ਹੈਗੀਆਂ ਨੇ ਕੈਨੇਡਾ ਦੀਆਂ, ਉਹਨਾਂ ਨੂੰ ਪ੍ਰੋਪਰਲੀ ਪੂਰਾ ਕਰਨ ਦੇ ਵਾਸਤੇ ਵੀ ਇਸ ਬਜਟ ਦੇ ਵਿੱਚ ਜਿਹੜੀਆਂ ਮਦਾਂ ਨੇ ਉਹ ਉੱਧਰ ਨੂੰ ਕਦਮ ਨਹੀਂ ਵਧਾਉਂਦੀਆਂ, ਪਰ ਕਹਿੰਦੇ ਮਾਰ ਕਾਰਨੀ ਨਾਲ ਮੈਂ ਗੱਲ ਕੀਤੀ, ਉਹਨਾਂ ਨੇ ਮੈਨੂੰ ਭਰੋਸਾ ਦਵਾ ਤਾ ਵੀ ਚਿੰਤਾ ਨਾ ਕਰੋ, ਅਸੀਂ ਜਿਹੜੀਆਂ ਆਪਣੀਆਂ ਕਮਿਟਮੈਂਟਸ ਨੇ ਉਹ ਪੂਰੀਆਂ ਕਰ ਦੇਣੀਆਂ।
ਸੋ ਪੈਰਿਸ ਅਗਰੀਮੈਂਟ 2015 ਕਹਿੰਦੇ ਅਸੀਂ ਉਹ ਕਮਿਟਮੈਂਟ ਪੂਰੀ ਕਰਾਂਗੇ। ਕਮਿਟਮੈਂਟ ਕੀ ਹੈ ਕਿ ਅਸੀਂ ਆਪਣੀਆਂ ਐਮਿਸ਼ਨਸ ਨੂੰ 40-45% ਘਟਾਵਾਂਗੇ ਐਜ਼ ਕੰਪੇਅਰ ਟੂ 2005 ਬਾਏ 2030।
ਮਤਲਬ ਅਗਲੇ 5 ਸਾਲਾਂ ਤੱਕ ਇਹ ਕਟੌਤੀ 2005 ਦੇ ਲੈਵਲ ਤੋਂ ਐਮਿਸ਼ਨਸ 40-45% ਘਟਣੀਆਂ, ਇਹ ਕਮਿਟਮੈਂਟ 2015 'ਚ ਕੀਤੀ ਸੀ।
ਹਾਂਜੀ, ਅਤੇ ਸਤੰਬਰ ਦੇ ਵਿੱਚ ਰਿਪੋਰਟ ਆਈ ਸੀ ਕੈਨੇਡੀਅਨ ਕਲਾਈਮੇਟ ਇੰਸਟੀਟਿਊਟ ਦੀ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਕੈਨੇਡਾ ਇਜ਼ ਔਨ ਟਰੈਕ ਟੂ ਰਿਡਿਊਸ ਐਮਿਸ਼ਨਸ ਬਾਏ 20-25%,
ਪਰ ਨਾਲ
ਉਹਨਾਂ ਨੇ ਵੀ ਵਿਲ ਫਾਲ ਫਾਰ ਸ਼ਾਰਟ
ਨਾਲ। ਹਾਂ, ਨਾਲ ਉਹਨੇ ਇਹ ਵੀ ਕਿਹਾ ਸੀ ਕਿ ਜਿਹੜੇ ਹੁਣ ਨਵੇਂ ਫੋਸਿਲ ਫਿਊਲ ਦੇ ਪ੍ਰੋਜੈਕਟਸ ਨੂੰ ਲੈ ਕੇ ਅਨਾਊਂਸਮੈਂਟਾਂ ਹੋ ਰਹੀਆਂ ਨੇ, ਉਹਦੇ ਕਰਕੇ ਇਹ ਵੀ ਪੱਕਾ ਨਹੀਂ ਪਤਾ ਕਿ 20-25% ਵੀ ਰਿਡਕਸ਼ਨ ਹੋ ਸਕੇਗੀ ਕਿ ਨਹੀਂ।
ਹੁਣ ਉਹ ਫੋਸਿਲ ਫਿਊਲ ਪਹਿਲਾਂ ਤਾਂ ਐਲਐਨਜੀ ਸੀ, ਹੁਣ ਤਾਂ ਆਇਲ ਪਾਈਪਲਾਈਨ ਦੀ ਵੀ ਗੱਲ ਹੋ ਰਹੀ ਹੈ।
ਕਰੈਕਟ,
ਅਤੇ ਜੇ ਆਇਲ ਪਾਈਪਲਾਈਨ ਹੁੰਦੀ ਹੈ ਅਤੇ ਉਹਦੇ ਕਰਕੇ ਜੇ ਕੋਈ ਐਮਿਸ਼ਨਸ ਵਗੈਰਾ ਹੁੰਦੀਆਂ ਨੇ ਤਾਂ ਇਹ ਟਾਰਗੇਟਸ ਅਚੀਵ ਕਰਨੇ ਔਖੇ ਹੋਣਗੇ।
ਪਰ ਐਲਿਜ਼ਾਬੈਥ ਮੇ ਨੂੰ ਲੱਗਿਆ ਵੀ ਦੇਖੋ ਮਾਰਕ ਕਾਰਨੇ ਨੇ ਕਹਿ ਤਾ ਵੀ ਅਸੀਂ ਆਪਣੇ ਟਾਰਗੇਟ ਅਚੀਵ ਕਰ ਲੈਣੇ, ਕਹਿੰਦੇ ਬਸ ਉਹਨਾਂ ਨੇ ਗੱਲ ਕਹਿ ਦਿੱਤੀ, ਮੈਨੂੰ ਤਸੱਲੀ ਆ, ਸੋ ਅਸੀਂ ਸਰਕਾਰ ਨਾਲ ਰਲ ਕੇ ਵੋਟ ਪਾ ਦੇਣੀ ਆ। ਬਸ ਜੀ, ਸਥਿਤੀ ਦੇਖੋ ਇਹੋ ਜਿਹੀ। ਅਲਟੀਮੇਟਲੀ ਹੋਇਆ ਕੀ ਹੈ ਕਿ 170-168 ਵੋਟਾਂ ਦੇ ਫਰਕ ਨਾਲ ਬਜਟ ਪਾਸ ਹੋ ਗਿਆ, 2 ਵੋਟਾਂ ਦੇ ਮਾਰਜਨ ਨਾਲ ਫਰਕ ਬਜਟ ਪਾਸ ਹੋਇਆ ਹੈ। ਹਾਊਸ ਆਫ ਕਾਮਨਸ ਦੇ ਵਿੱਚ 343 ਸੀਟਾਂ ਨੇ, ਜਿਨ੍ਹਾਂ ਦੇ ਵਿੱਚੋਂ ਲਿਬਰਲਸ ਦੀਆਂ 170 ਨੇ। ਉਹਨਾਂ ਦੇ ਵਿੱਚੋਂ ਸਪੀਕਰ ਦੀ ਇੱਕ ਸੀਟ ਜੇ ਆਪਾਂ ਵੋਟ ਮਾਈਨਸ ਕਰ ਦਈਏ, ਕਿਉਂਕਿ ਸਪੀਕਰ ਸਿਰਫ ਉਦੋਂ ਵੋਟ ਪਾਉਂਦਾ ਜੇ ਟਾਈ ਹੋ ਜਾਵੇ, ਸੋ 169 ਵੋਟਾਂ ਰਹਿ ਗਈਆਂ ਸੀ। ਇਹ ਕਹਿ ਲਓ ਵੀ ਜਿਹੜੀ ਇੱਕ ਸੀਟ, ਜਿਹੜੀ ਇੱਕ ਵੋਟ ਸਪੀਕਰ ਵਾਲੀ ਲੂਜ਼ ਕੀਤੀ ਲਿਬਰਲਸ ਨੇ, ਉਹ ਗ੍ਰੀਨ ਪਾਰਟੀ ਵਾਲੇ ਐਲਿਜ਼ਾਬੈਥ ਮੇ ਆ ਗਏ। ਸੋ ਇਹਨਾਂ ਦੀਆਂ ਉਹ ਜਿਹੜੀਆਂ 170 ਵੋਟਾਂ ਸੀ ਉਹਨਾਂ ਨੇ ਬਜਟ ਪਾਸ ਕਰਾਇਆ। ਦੂਜੇ ਪਾਸਿਓਂ ਜਿਹੜੀਆਂ ਵਿਰੋਧੀ ਧਿਰਾਂ ਨੇ, ਵਿਰੋਧੀ ਧਿਰਾਂ ਦੇ ਵਿੱਚੋਂ ਵਾਸੋ ਜੀ 4 ਜਣੇ ਅਜਿਹੇ ਨਿਕਲੇ ਜਿਨ੍ਹਾਂ ਨੇ ਵੋਟ ਪਾਈ ਕੋਈ ਨਹੀਂ, ਜਿਨ੍ਹਾਂ ਦੇ ਵਿੱਚੋਂ 2 NDP ਦੇ ਅਤੇ 2 ਕੰਜ਼ਰਵੇਟਿਵ ਦੇ MP ਰਹੇ।
ਸੋ ਵਿਰੋਧੀ ਖੇਮੇ ਦੇ ਵਿੱਚ 173 ਸੀਟਾਂ ਸੀਗੀਆਂ ਵੈਸੇ, ਅਤੇ ਉਹਨਾਂ ਵਿੱਚੋਂ ਇੱਕ ਐਲਿਜ਼ਾਬੈਥ ਮੇ ਇੱਧਰ ਆ ਗਏ, ਸੋ 172 ਰਹਿ ਗਈਆਂ। 172 ਦੇ ਵਿੱਚੋਂ 4 ਐਬਸਟੇਨ ਕਰ ਗਏ, ਜਿਹੜੇ ਕਿ ਮਤਲਬ ਉਹਨਾਂ ਨੇ ਵੋਟ ਨਹੀਂ ਪਾਈ। ਉਹਨਾਂ 4 ਦੇ ਵਿੱਚੋਂ 2 NDP ਦੇ ਅਤੇ 2 ਕੰਜ਼ਰਵੇਟਿਵ ਦੇ MP ਸੀਗੇ। NDP ਵਾਲੇ ਐਬਸਟੇਨੀਜ਼ ਦੇ ਵਿੱਚ ਲੋਰੀ ਇਡਲਾਊਟ ਜਿਹੜੇ ਕਿ ਨੂਨਾਵੁੱਟ ਤੋਂ MP ਨੇ, ਅਤੇ ਦੂਸਰੇ ਗੋਡ ਜੋਨਸ ਜਿਹੜੇ ਕੋਟਨੇ ਐਲਬਰਨੀ ਤੋਂ ਇੱਥੇ ਆਪਣੇ ਆਈਲੈਂਡ ਤੋਂ MP ਨੇ BC ਤੋਂ ਹੀ। ਕੰਜ਼ਰਵੇਟਿਵ ਪਾਰਟੀ ਵੱਲੋਂ ਮੈਟ ਜੈਨਰੂ ਐਡਮਿੰਟਨ ਵਾਲੇ, ਜਿਨ੍ਹਾਂ ਨੇ ਹਾਲ ਹੀ ਵਿੱਚ ਕਿਹਾ ਵੀ ਉਹ ਅਸਤੀਫਾ ਦੇ ਦੇਣਗੇ ਅਗਲੇ ਸਾਲ, ਪਾਰਟੀ ਛੱਡ ਦੇਣਗੇ ਅਤੇ MP ਦੀ ਜਿਹੜੀ ਸੀਟ ਆ ਉਹ ਵੀ
ਛੱਡ ਦੇਣਗੇ।
ਅਤੇ ਦੂਸਰੇ ਸ਼ੈਨਨ ਸਟੱਬਸ, ਇਹ ਵੀ ਐਲਬਰਟਾ ਤੋਂ ਨੇ, ਅਤੇ ਇਹਨਾਂ ਨੇ ਜਿਹੜੀ ਪਹਿਲਾਂ ਵੋਟਸ ਹੋਈਆਂ ਸਨ ਵਿਜੇ ਜੀ ਅਮੈਂਡਮੈਂਟ ਵਾਲੀਆਂ, ਅਮੈਂਡਮੈਂਟ ਅਤੇ ਸਬ ਅਮੈਂਡਮੈਂਟ, ਉਹਦੇ ਵਿੱਚ ਵੀ ਇਹਨਾਂ ਨੇ ਵੋਟ ਨਹੀਂ ਸੀ ਪਾਈ,
ਅਤੇ
ਉਦੋਂ ਵੀ ਇਹਨਾਂ ਨੇ ਕਿਹਾ ਸੀ ਵੀ ਕੋਈ ਮੈਡੀਕਲ ਰੀਜ਼ਨ ਆ,
ਸਰਜਰੀ ਹੋਈ ਆ।
ਅਤੇ ਹੁਣ ਇਹਨਾਂ ਦੇ ਆਫਿਸ ਵੱਲੋਂ ਇਹ ਗੱਲ ਪੂਰੇ ਦੱਸੀ ਗਈ ਆ ਵੀ ਕੋਈ ਸਰਜਰੀ ਹੋਈ ਆ ਅਤੇ ਉਹ ਤੋਂ ਰਿਕਵਰ ਕਰ ਰਹੇ ਨੇ ਇਹ, ਅਤੇ ਇਹਨਾਂ ਨੂੰ ਡਾਕਟਰ ਨੇ ਸਟ੍ਰਿਕਟ ਜਿਹੜੀ ਬੈੱਡ ਰੈਸਟ ਕਹੀ ਹੋਈ ਆ, ਤੁਸੀਂ ਕੋਈ ਬੋਲਣਾ ਵੀ ਨਹੀਂ, ਕੁਝ ਕਰਨਾ ਨਹੀਂ, ਰੈਸਟ ਕਰੋ, ਅਤੇ ਇਸ ਕਰਕੇ ਮੈਡੀਕਲ ਰੀਜ਼ਨਸ ਕਰਕੇ ਇਹਨਾਂ ਨੇ ਵੋਟ ਨਹੀਂ ਪਾਈ।
ਜੇ ਉਹਨਾਂ ਦੀ ਵੋਟ ਹੁੰਦੀ ਵੀ ਸ਼ੈਨਨ ਸਟੱਬਸ ਦੀ, ਤਾਂ ਵੀ ਇੱਕ ਵੋਟ ਦੇ ਫਰਕ ਨਾਲ ਤਾਂ ਵੀ ਬਜਟ ਕੱਲ੍ਹ ਨੂੰ ਪਾਸ ਹੋ ਜਾਣਾ ਸੀ।
ਇੰਟਰਸਟਿੰਗ ਗੱਲ ਇਹ ਹੈ ਕਿ ਜਿੱਦਾਂ ਵਾਰੀਆਂ ਆਉਂਦੀਆਂ ਨੇ ਵੋਟ ਕਰਨ ਦੀਆਂ, NDP ਵਾਲਿਆਂ ਦੀ ਵਾਰੀ ਲਾਸਟ ਆਉਣੀ ਸੀ ਵੋਟ ਕਰਨ ਲਈ। ਸੋ ਜੇ ਕੰਜ਼ਰਵੇਟਿਵਸ ਦੇ 2 MPs ਨੇ ਐਬਸਟੇਨ ਕਰ ਹੀ ਲਿਆ ਸੀ, ਤੇ NDP ਵਾਲੇ ਜੇ 2 ਜਣੇ ਐਬਸਟੇਨ ਨਾ ਵੀ ਕਰਦੇ ਤਾਂ ਟਾਈ ਬ੍ਰੇਕ ਦੇ ਨਾਲ ਫਿਰ ਵੀ ਇਹ ਵੋਟ ਪਾਸ ਹੋ ਜਾਣੀ ਸੀ। ਪਰ ਇਹਨਾਂ ਨੇ
ਜੀ ਉੱਥੇ ਇੱਕ ਪੈਂਤਲਾ ਹਿੱਲਿਆ ਗਿਆ ਸੀ। ਬਸ ਜੀ, 2 ਕੰਜ਼ਰਵੇਟਿਵ MP ਨਾ ਬਾਹਰ ਸੀਗੇ, ਇੱਕ ਐਂਡਰਿਊ ਸ਼ੀਅਰ ਅਤੇ ਜਿਹੜੇ ਉਹਨਾਂ ਦੇ ਹਾਊਸ ਲੀਡਰ ਨੇ ਯਾਰ, ਉਹਨਾਂ ਦਾ ਨਾਮ ਕੀ ਆ, ਰੀਡ
ਹਾਊਸ ਲੀਡਰ ਤਾਂ
ਨਹੀਂ, ਸੋਰੀ ਜਿਹੜੇ ਉਹਨਾਂ ਦੇ ਯਾਰ ਸਕੌਟ ਰੀਡ। ਸੋ ਐਂਡਰਿਊ ਸ਼ੀਅਰ ਅਤੇ ਸਕੌਟ ਰੀਡ ਇਹਨਾਂ ਨੇ ਐਂਡ 'ਚ ਆ ਕੇ ਵੋਟ ਕੀਤੀ ਆ। ਇਹਨਾਂ ਨੇ ਨਾ ਇਹ ਕਹਿਤਾ ਜੀ ਸਾਨੂੰ ਟੈਕਨੀਕਲ ਡਿਫੀਕਲਟੀ ਹੋ ਗਈ ਅਤੇ ਅਸੀਂ ਆਪਣੀ ਵੋਟ ਹੁਣ ਰਜਿਸਟਰ ਕਰਾਉਣਾ ਚਾਹੁੰਦੇ ਹਾਂ। ਦੇਖੋ, ਜਿਹੜਾ ਬੰਦਾ ਪਾਰਲੀਮੈਂਟ ਦੇ ਵਿੱਚ ਉੱਥੇ ਗਲਿਆਰਿਆਂ ਦੇ ਵਿੱਚ ਮੌਜੂਦ ਆ, ਉਹ ਔਨਲਾਈਨ ਵੋਟਿੰਗ ਕਿਉਂ ਕਰ ਰਿਹਾ ਬਜਟ ਵਰਗੇ ਅਹਿਮ ਮੁੱਦੇ 'ਤੇ? ਜੇ ਆਹ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਨਾ ਵੀ NDP ਵਾਲਿਆਂ ਨੇ ਲਾਸਟ 'ਚ ਵੋਟ ਕਰਨੀ ਸੀ, ਇਹ ਬੜਾ ਇੰਪੋਰਟੈਂਟ ਪਹਿਲੂ ਆ, ਥੋੜ੍ਹਾ ਡਰਾਮਾ ਰਚਿਆ ਗਿਆ ਕੱਲ੍ਹ ਇਹ। NDP ਨੇ ਜਦੋਂ ਦੇਖਿਆ ਵੀ ਅੱਛਾ ਉੱਧਰੋਂ ਵੋਟਾਂ ਹਾਲੇ ਇੰਨੀਆਂ ਹੀ ਨੇ, ਜੇ ਅਸੀਂ ਬਜਟ ਦੇ ਖਿਲਾਫ ਵੀ ਵੋਟ ਪਾ ਦੇਵਾਂਗੇ ਤਾਂ ਵੀ ਟਾਈ ਹੋ ਰਿਹਾ ਜਾਂ ਬਜਟ ਰੁਕਣਾ ਨਹੀਂ, ਅੜਦਾ ਨਹੀਂ, ਇਲੈਕਸ਼ਨ ਨਹੀਂ ਹੁੰਦਾ। ਕੰਜ਼ਰਵੇਟਿਵ ਵਾਲੇ 2 ਜਣੇ ਬਾਹਰ ਸੀ, ਉਹ ਇਹ ਪ੍ਰਟੈਂਡ ਕਰ ਰਹੇ ਸੀ ਕਈਆਂ ਦਾ ਮੰਨਣਾ ਵੀ ਅਸੀਂ ਜੀ ਔਨਲਾਈਨ ਵੋਟ ਕਰ ਰਹੇ, ਸਾਡੇ 'ਤੇ ਵੋਟ ਹੀ ਨਹੀਂ ਪੈ ਰਹੀ। ਜਸਟ ਬਿਫੋਰ ਦਾ ਵੋਟ ਕਲੋਜ਼ ਦੋਹੇ ਜਣੇ ਅੰਦਰ ਆਉਂਦੇ ਨੇ, ਆਪਣੀ ਵੋਟ ਰਜਿਸਟਰ ਕਰਾਉਂਦੇ ਨੇ। ਪਹਿਲਾਂ ਉਹਨਾਂ ਵੱਲੋਂ ਕੋਸ਼ਿਸ਼ ਇਹ ਸੀ ਵੀ NDP ਵਾਲੇ ਵੀ ਸ਼ਾਇਦ ਜੇ ਸਾਰੇ ਦੇ ਸਾਰੇ ਬਜਟ ਦੇ ਅਗੇਂਸਟ ਭੁਗਤ ਜਾਂਦੇ ਨੇ, ਫਿਰ ਕੰਜ਼ਰਵੇਟਿਵ ਵਾਲੇ 2 ਐਂਡ ਦੇ ਵਿੱਚ ਆ ਕੇ ਬਜਟ ਨੂੰ ਫੇਲ ਕਰਾ ਸਕਦੇ ਨੇ।
ਯਾ, ਬਟ ਵਾਟ ਆਈ ਵਾਸ ਟ੍ਰਾਇੰਗ ਟੂ ਸੇ ਵਾਸ ਕਿ ਜੇ 2 ਕੰਜ਼ਰਵੇਟਿਵਸ ਨੇ ਪਹਿਲਾਂ ਐਬਸਟੇਨ ਕਰ ਹੀ ਲਿਆ, 2 ਨੇ ਤਾਂ ਕਰ ਹੀ ਲਿਆ ਨਾ, ਲੋਰੀ ਐਡਲਾਊਟ ਤੇ ਸੌਰੀ ਜਿਹੜੇ ਮੈਟ ਜਨਰੂ ਤੇ ਸ਼ੈਨਨ ਸਟੱਬਸ
ਜੀ,
ਤੇ ਫਿਰ NDP ਦੇ 2 ਉਹਨਾਂ ਨੂੰ ਐਬਸਟੇਨ ਕਰਨ ਦੀ ਲੋੜ ਹੀ ਨਹੀਂ ਸੀ,
ਲੋੜ ਨਹੀਂ ਸੀ।
170 ਵੋਟਾਂ ਹੀ ਹੋਣੀਆਂ ਸੀ ਤੇ ਫਿਰ ਸਪੀਕਰ ਨੇ ਟਾਈ ਬ੍ਰੇਕ ਕਰ ਦੇਣਾ ਸੀ
ਜੀ ਜੀ ਜੀ
ਤੇ ਦੋ ਬੰਦੇ ਐਬਸਟੇਨ ਕਰ ਹੀ ਗਏ ਸੀ ਦ ਕੁਐਸਚਨ ਇਜ਼ ਕਿ ਐਨਡੀਪੀ ਦੇ ਦੋ ਐਮਪੀਜ਼ ਨੇ ਐਬਸਟੇਨ ਕਿਉਂ ਕੀਤਾ ਫਿਰ ਉਹਨਾਂ ਨੇ ਪਾਰਟੀ ਨੇ ਬਾਅਦ ਵਿੱਚ ਆ ਕੇ ਡੌਨ ਡੇਵਿਸ ਨੇ ਆ ਕੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਉੱਥੇ ਆ ਕੇ ਕਿਹਾ ਜੀ ਅਸੀਂ ਤਾਂ ਬਜਟ ਦੀ ਮੁਖਾਲਫਤ ਕਰ ਰਹੇ ਹਾਂ ਵੀ ਆਰ ਅਪੋਜ਼ਿੰਗ ਦਿਸ ਬਜਟ ਤੇ ਦੇਖੋ ਅਸੀਂ ਸਾਰੇ ਇਕੱਠੇ ਖੜੇ ਹਾਂ ਤੇ ਜਿਹੜੇ ਦੋ ਐਮਪੀਜ਼ ਨੇ ਐਬਸਟੇਨ ਵੀ ਕੀਤਾ ਉਹ ਵੀ ਬਜਟ ਦੇ ਖਿਲਾਫ਼ ਨੇ ਜੇ ਉਹ ਖਿਲਾਫ਼ ਨੇ ਫਿਰ ਐਬਸਟੇਨ ਕਿਉਂ ਕੀਤਾ ਉਹਦੇ ਖਿਲਾਫ਼ ਹੀ ਵੋਟ ਕਰ ਦਿੰਦੇ ਸਰਕਾਰ ਤਾਂ ਡਿੱਗਦੀ ਨਹੀਂ ਸੀ ਉਹ ਕਹਿੰਦੇ ਵੀ ਵਰ ਦਾ ਐਡਲਟਸ ਇਨ ਦਾ ਰੂਮ ਕਿ ਅਸੀਂ ਤਾਂ ਜੀ ਸਰਕਾਰ ਡਿੱਗਣ ਤੋਂ ਬਚਾਈ ਆ ਇਲੈਕਸ਼ਨ ਅਸੀਂ ਪ੍ਰੀਵੈਂਟ ਕੀਤਾ
ਅਸੀਂ ਸਟੇਬਿਲਿਟੀ ਚੁਣੀ ਹੈ ਪੋਲੀਟੀਕਲ ਗੇਮਸ ਨਹੀਂ ਖੇਡੀਆਂ
ਤੇ ਉਹਦੀ ਲੋੜ ਹੀ ਨਹੀਂ ਸੀ ਦੋ ਕੰਜ਼ਰਵੇਟਿਵਸ ਤਾਂ ਐਬਸਟੇਨ ਕਰ ਹੀ ਗਏ ਸੀ ਤੇ ਟਾਈ ਬ੍ਰੇਕਰ ਦੇ ਨਾਲ ਫਿਰ ਵੀ ਬਜਟ ਪਾਸ ਹੋ ਜਾਣਾ ਸੀ ਸੋ ਉਹਨਾਂ ਨੇ ਆਪਣੇ ਸਿਆਸੀ ਕਾਰਨਾਂ ਕਰਕੇ ਹੀ ਐਬਸਟੇਨ ਕੀਤਾ ਕਿਉਂਕਿ ਬਜਟ ਦੇ ਵਿੱਚ ਆਰਕਟਿਕ ਇਨਫਰਾਸਟ੍ਰਕਚਰ ਵਾਸਤੇ $1 billion ਰੱਖਿਆ ਹੋਇਆ ਜਿਹਦੇ ਕਰਕੇ ਲੋਰੀ ਐਡਲਾਊਟ ਨੇ ਆਪਣੀ ਕੰਸਟੀਟੂਐਂਸੀ ਨੂੰ ਖੁਸ਼ ਕਰਨ ਵਾਸਤੇ ਉਹਨਾਂ ਨੇ ਵੋਟ ਪਾਈ ਐਬਸਟੇਨ ਕੀਤਾ ਤੇ ਦੂਸਰਾ ਜਿਹੜੇ ਆਪਣੇ ਗੋਡ ਜੋਨਸ ਨੇ ਇਹਨਾਂ ਨੇ ਕਿਉਂਕਿ ਬਜਟ ਦੇ ਵਿੱਚ ਏਰੀਅਲ ਫਾਇਰ ਫਾਈਟਿੰਗ ਵਾਸਤੇ$257.6 million ਰੱਖੇ ਹੋਏ ਨੇ ਤੇ ਇਹਨਾਂ ਦੀ ਕੰਸਟੀਟੂਐਂਸੀ ਪੋਰਟ ਐਲਬਰਨੀ ਦੇ ਵਿੱਚ ਕੋਲਸਨ ਏਵੀਏਸ਼ਨ ਇੱਕ ਸੰਸਥਾ ਹੈ ਜਿਹੜੀ ਕਿ ਗਲੋਬਲ ਲੀਡਰ ਮੰਨੀ ਜਾਂਦੀ ਹੈ ਏਰੀਅਲ ਫਾਇਰ ਫਾਈਟਿੰਗ ਦੇ ਵਿੱਚ ਤੇ ਇਹਨਾਂ ਨੂੰ ਸੀ ਵੀ ਸ਼ਾਇਦ ਇਹ ਜਿਹੜੀ ਫੰਡਿੰਗ ਆ ਇਹਦੇ ਵਿੱਚੋਂ ਇੱਕ ਮੇਜਰ ਚੰਕ ਇਹਨਾਂ ਦੀ ਰਾਈਡਿੰਗ ਨੂੰ ਮਿਲੇਗੀ ਸੋ ਆਪਣੇ ਸਿਆਸੀ ਫਾਇਦਿਆਂ ਕਰਕੇ ਇਹਨਾਂ ਨੇ ਐਬਸਟੇਨ ਕੀਤਾ ਅਦਰਵਾਈਜ਼ ਦੇਰ ਵਾਜ਼ ਨੋ ਟੈਕਨੀਕਲ ਨੀਡ ਫਾਰ ਐਨਡੀਪੀ ਟੂ ਐਮਪੀਜ਼ ਟੂ ਐਬਸਟੇਨ
ਵਾਸੂ ਜੀ ਬਜਟ ਦੇ ਵਿੱਚ ਅਸੀਂ ਜਿਸ ਦਿਨ ਬਜਟ ਆਇਆ ਵੀ ਸੀ 4 November ਨੂੰ ਉਸ ਤੋਂ ਬਾਅਦ ਇਹਦੇ ਐਨਾਲਿਸਿਸ 'ਚ ਗੱਲ ਕੀਤੀ ਸੀ ਕਿ ਬੜੇ ਸਟ੍ਰੈਟੇਜੀਕਲੀ ਕੁਝ ਇਹੋ ਜਿਹੀਆਂ ਆਈਟਮਸ ਲਿਬਰਲਸ ਨੇ ਬਜਟ ਦੇ ਵਿੱਚ ਰੱਖੀਆਂ ਨੇ ਜਿਹੜੀਆਂ ਵਿਰੋਧੀ ਧਿਰ ਦੇ ਐਮਪੀਜ਼ ਨੂੰ ਅਟਰੈਕਟ ਕਰਨਗੀਆਂ ਨੂਨਾਵਿਟ ਦੇ ਵਿੱਚ ਯੂਨੀਵਰਸਿਟੀ ਵਾਸਤੇ ਵੀ ਤਾਂ ਫੰਡਿੰਗ ਰੱਖੀ ਹੋਈ ਸੀ ਹੁਣ ਜਿਹੜੇ ਇਲਾਕੇ ਨੂੰ ਰੈਪ੍ਰਜੈਂਟ ਕਰਨ ਵਾਲੀ ਐਮਪੀ ਐਨਡੀਪੀ ਦੀ ਉਹ ਆਪਣੇ ਕੰਸਟੀਚੁਐਂਟਸ ਨੂੰ ਕੀ ਮੂੰਹ ਦਿਖਾਉਣਗੇ ਜਾ ਕੇ ਕਿ ਜਿਵੇਂ ਕਿਵੇਂ ਕਹਿਣਗੇ ਕਿ ਜਿਹੜੇ ਬਜਟ ਨੇ ਸਾਡੇ ਇਲਾਕੇ ਦੀ ਯੂਨੀਵਰਸਿਟੀ ਵਾਸਤੇ ਫੰਡਿੰਗ ਦੇਣੀ ਸੀ ਮੈਂ ਉਸ ਬਜਟ ਦੇ ਖਿਲਾਫ਼ ਵੋਟ ਕਰਕੇ ਆਈ ਹਾਂ ਸੋ ਇਸ ਕਰਕੇ ਉਹ ਬੜੇ ਹਿਸਾਬ ਦੇ ਨਾਲ ਕੁਝ ਚੀਜ਼ਾਂ ਇਹੋ ਜਿਹੀਆਂ ਰੱਖੀਆਂ ਗਈਆਂ ਸੀ ਤਾਂ ਕਿ ਵਿਰੋਧੀ ਧਿਰ ਦੇ ਜੇ ਕੁਝ ਮੈਂਬਰ ਬਜਟ ਦੇ ਹੱਕ ਦੇ ਵਿੱਚ ਨਹੀਂ ਨਿੱਤਰਦੇ ਤਾਂ ਇਹਦਾ ਵਿਰੋਧ ਵੀ ਨਾ ਕਰਨ ਐਬਸਟੇਨ ਕਰ ਜਾਣ ਜੋ ਕਿ ਕੱਲ੍ਹ ਹੋ ਗਿਆ ਸੋ ਦੋ ਵੋਟਾਂ ਦੇ ਫਰਕ ਨਾਲ ਬਜਟ ਕੱਲ੍ਹ ਪਾਸ ਹੋ ਗਿਆ 170 ਵੋਟਾਂ ਇਹਦੇ ਹੱਕ 'ਚ ਭੁਗਤੀਆਂ ਨੇ 168 ਇਹਦੇ ਅਗੇਂਸਟ ਭੁਗਤੀਆਂ ਪਰ ਵਾਸੂ ਜੀ ਜਿਵੇਂ ਅਸੀਂ ਗੱਲ ਕਰਦੇ ਸੀ ਕਿ ਇਸ ਬਜਟ ਦੇ ਵਿੱਚ 75 ਵੱਖੋ ਵੱਖਰੇ ਅਜਿਹੇ ਲੈਜਿਸਲੇਟਿਵ ਚੇਂਜਿਸ ਵੀ
ਐਨਐਕਸ ਦੇ ਵਿੱਚ ਜੋੜੇ ਗਏ
ਹਾਂ ਜੋੜੇ ਗਏ ਨੇ ਐਨਐਕਸ ਦੇ ਵਿੱਚ ਜਿਨ੍ਹਾਂ ਨੂੰ ਲੈ ਕੇ ਹੋ ਸਕਦਾ ਕਿ ਇੱਕ ਜਾਂ ਦੋ ਵੱਖੋ ਵੱਖਰੇ ਬਿੱਲਸ ਲਹਿਦੇ ਪਾਸ ਕਰਵਾਉਣੇ ਪੈਣ ਸੋ ਇੱਕ ਤਾਂ ਉੱਧਰਲੇ ਪਾਸਿਓਂ ਬੇਭਰੋਸਗੀ ਵਾਲਾ ਜਿਹੜਾ ਮਤਾ ਹੈ ਦੁਬਾਰਾ ਉੱਠ ਸਕਦਾ ਅੱਜ ਵੇਜ ਐਂਡ ਮੀਨਸ ਵਾਲੀ ਮੋਸ਼ਨ ਹੈ ਜਿਹੜੀ ਅੱਜ ਦੁਪਹਿਰੇ ਉੱਤੇ ਵੋਟਿੰਗ ਹੋਣੀ ਆ ਉਹ ਵੀ ਕੌਨਫੀਡੈਂਸ ਦਾ ਮਤਾ ਹੀ ਹੁੰਦਾ ਪਰ ਉਹਦੇ ਫੇਲ ਹੋਣ ਦੇ ਚਾਂਸਿਸ ਕੋਈ ਮਜ਼ਬੂਤ ਨਜ਼ਰ ਨਹੀਂ ਆਉਂਦੇ ਇਨ ਲਾਈਟ ਆਫ ਵਾਟ ਹੈਪਨਡ ਯੈਸਟਰਡੇ
ਬਿਲਕੁਲ ਸੋ ਲਾਈਟ ਆਫ ਵਾਟ ਹੈਪਨਡ ਯੈਸਟਰਡੇ ਵਾਟ ਹੈਪਨਡ ਵਾਜ਼ ਕਿ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਰੀਜ਼ਨਸ ਲੱਭੇ ਇਲੈਕਸ਼ਨ ਨੂੰ ਟਾਲਣ ਦੇ
ਅਵੋਇਡ ਕਰਨ ਦੇ
ਕਿ ਕੋਈ ਵੀ ਪਾਰਟੀ ਇਲੈਕਸ਼ਨ ਨਹੀਂ ਚਾਹੁੰਦੀ ਐਂਡ ਜੇ ਦੇਖਿਆ ਜਾਵੇ ਤਾਂ ਓਵਰਆਲ ਕੈਨੇਡਾ ਵਾਸਤੇ ਚੰਗੀ ਗੱਲ ਹੀ ਹੋਈ ਹੈ ਕਿ ਬਜਟ ਪਾਸ ਹੋ ਗਿਆ ਕਿਉਂਕਿ ਨੋਟ ਬਿਕੋਜ਼ ਦਾ ਬਜਟ ਇਜ਼ ਐਕਸੀਲੈਂਟ ਜਾਂ ਬਹੁਤ ਜ਼ਬਰਦਸਤ ਬਜਟ ਹੈ ਹੋਏਗਾ ਵੀ ਉਹ ਡਿਬੇਟੇਬਲ ਹੈ ਪਰ ਇਲੈਕਸ਼ਨ ਇਸ ਵੇਲੇ ਕੈਨੇਡਾ ਅਫੋਰਡ ਨਹੀਂ ਸੀ ਕਰਦਾ
ਤੇ
ਇਲੈਕਸ਼ਨ ਦੀ ਬਿਲਕੁਲ ਆਪਾਂ ਨੂੰ ਇਸ ਵੇਲੇ ਲੋੜ ਨਹੀਂ ਹੈ ਕਿਉਂਕਿ ਉਹਦੇ ਨਾਲ ਜੇ ਮੰਨ ਲਓ ਜੇ ਇਲੈਕਸ਼ਨ ਹੁੰਦਾ ਵੀ ਤੇ ਉਹਦੇ ਨਾਲ ਇੱਦਾਂ ਨਹੀਂ ਹੈ ਕਿ ਤੁਹਾਨੂੰ ਕੁਝ ਹਾਸਲ ਹੋ ਜਾਣਾ ਸੀ
ਨਥਿੰਗ
ਕੁਝ ਨਹੀਂ ਹਾਸਲ ਹੋਣਾ ਸੀ ਸਿਰਫ ਪਿਓਰ ਪੋਲੀਟਿਕਸ ਹੀ ਹੋਣੀ ਸੀ ਕਿਉਂਕਿ ਪੋਲੀਟੀਕਲ ਪਾਰਟੀਜ਼ ਦੇ ਕੋਲ ਜੋ ਕੁਝ ਆਫਰ ਕਰਨ ਲਈ ਹੈਗਾ ਉਹ ਪਿਛਲੀ ਕੈਂਪੇਨ ਦੇ ਵਿੱਚ ਉਹ ਦੱਸ ਚੁੱਕੇ ਨੇ ਤੇ ਉਹਨੂੰ ਹੁਣ ਲਾਗੂ ਕਰਨ ਦੀ ਕੋਸ਼ਿਸ਼ ਲਿਬਰਲਸ ਕਰ ਰਹੇ ਨੇ ਤੇ ਉਹਨਾਂ ਨੂੰ ਥੋੜਾ ਸਮਾਂ ਦੇ ਦੇਣਾ ਚਾਹੀਦਾ ਤੇ ਜੇ ਹੁਣੇ ਇਲੈਕਸ਼ਨ ਹੁੰਦਾ ਤੇ ਫਿਰ ਉਹੀ ਵਾਅਦੇ ਦੁਆਰਾ ਤੁਹਾਨੂੰ ਰੀਰੈਪ ਕਰਕੇ ਦਿੱਤੇ ਜਾਣੇ ਸਨ ਫਿਰ ਕ੍ਰਿਸਮਸ ਤੇ ਉਹੀ ਤੋਹਫਾ ਮਿਲਣਾ ਸੀ
ਗੱਲਾਂ ਹੋਣੀਆਂ ਸੀ ਕੰਮ ਨਹੀਂ ਸੀ ਹੋਣਾ ਤੇ ਜਿਹੜੇ ਆ ਬਿੱਲ ਹੁਣ ਤੱਕ ਕੋਈ ਜਿਹੜੇ ਪ੍ਰੈਜੈਂਟ ਕੀਤੇ ਗਏ ਨੇ ਭਾਵੇਂ ਉਹ ਬਿੱਲ ਕ੍ਰਿਮੀਨਲ ਕੋਡ ਦੇ ਵੀ ਤਬਦੀਲੀਆਂ ਵਾਲਾ ਬਿੱਲ ਹੋਵੇ ਜਾਂ ਫਿਰ ਜਿਹੜੇ ਵਾਸੂ ਜੀ ਆਹ ਇਮੀਗ੍ਰੇਸ਼ਨ ਮੈਟਰਸ ਨੂੰ ਹੋਰ ਸਖ਼ਤ ਕਰਨ ਵਾਸਤੇ
ਬਿੱਲ C5 ਹੈ
ਹਾਂ
ਮੇਜਰ ਪ੍ਰੋਜੈਕਟਸ
ਵਾਲੇ ਇਹ ਸਾਰੇ ਫਿਰ ਢਹਿ ਢੇਰੀ ਦੁਬਾਰਾ ਤੋਂ ਹੋ ਜਾਣੇ ਸੀ ਵਾਸੂ ਜੀ ਅੱਜ ਸਵੀਡਿਸ਼ ਰੋਇਲ ਫੈਮਿਲੀ ਓਟਵਾ ਦੇ ਵਿੱਚ ਪਹੁੰਚ ਗਈ ਹੋਈ ਹੈ ਸਵੀਡਨ ਦੇ ਰਾਜਾ ਤੇ ਰਾਣੀ ਤੇ ਇੱਕ ਬਹੁਤ ਵੱਡਾ ਵਫਦ ਉਹਨਾਂ ਦੇ ਨਾਲ ਸਵੀਡਿਸ਼ ਪੋਲੀਟੀਸ਼ੀਅਨਸ ਆ ਉਹਨਾਂ ਦੇ ਕਈ ਜਿਹੜੇ ਮੰਤਰੀ ਨੇ ਉਹ ਨਾਲ ਆ ਰਹੇ ਨੇ ਤੇ ਕਈ ਬਿਜ਼ਨਸ ਲੀਡਰਸ ਵੀ ਸਵੀਡਨ ਦੇ ਇਸ ਸਵੀਡਿਸ਼ ਰਾਜਾ ਰਾਣੀ ਦੇ ਨਾਲ ਆ ਰਹੇ ਨੇ ਇਸ ਤੋਂ ਪਹਿਲਾਂ 2006 ਦੇ ਵਿੱਚ ਇਹ ਕੈਨੇਡਾ ਆਏ ਸੀ ਸੋ ਲਗਭਗ 20 ਸਾਲਾਂ ਬਾਅਦ ਕੈਨੇਡੀਅਨ ਫੇਰੀ ਹੈ ਦੋਹਾਂ ਦੀ
ਤੇ ਓਟਵਾ ਤੇ ਮੌਂਟਰੀਅਲ ਜਾਣਗੇ
ਜੀ
ਇੱਧਰ ਨਹੀਂ ਆ ਰਹੇ ਆਪਣੇ ਵਾਲੇ ਪਾਸੇ
ਦੇ ਆਰ ਨਾਟ ਲੁਕਿੰਗ ਵੈਸਟ
ਦੇ ਆਰ ਨਾਟ ਲੁਕਿੰਗ ਵੈਸਟ ਤੇ ਉਹ ਜਿੰਨਾ ਵੈਸਟ ਆ ਸਕਦੇ ਸੀ ਆ ਗਏ ਨੇ
ਜੀ
ਸੋ BC ਨਾਲ ਹਮੇਸ਼ਾ ਹੀ ਵਿਤਕਰਾ ਹੁੰਦਾ ਵਜੇ ਜੀ ਤੇ ਕੈਨੇਡੀਅਨ ਡੈਲੀਗੇਸ਼ਨ ਨੂੰ ਲੀਡ ਕਰਨਗੇ ਚੀਫ ਜਸਟਿਸ ਰਿਚਰਡ ਵੈਗਨਰ ਜਿਨ੍ਹਾਂ ਨੇ ਇਹਨਾਂ ਦਾ ਸਵਾਗਤ ਕੀਤਾ ਤੇ ਆਈ ਥਿੰਕ ਰਿਚਰਡ ਵੈਗਨਰ ਸ਼ਾਇਦ ਸਵੀਡਿਸ਼ ਉਹਨਾਂ ਦੀ ਰੂਟ ਤਾਂ ਨਹੀਂ
ਹੋ ਸਕਦਾ
ਤਾਂ ਹੀ ਉਹਦੇ ਵਿੱਚ ਚੀਫ ਜਸਟਿਸ ਦਾ ਕੀ ਕੰਮ ਹੈ
ਜੀ ਜੀ ਜੀ
ਯਾ ਸੋ ਪਹਿਲਾਂ ਇਹਨਾਂ ਦਾ ਪ੍ਰੋਗਰਾਮ ਉਹੀ ਹੈ ਜੋ ਕਿ ਕਿਸੇ ਵੀ ਫੋਰਨ ਡਿਗਨੇਟਰੀ ਦਾ ਹੁੰਦਾ ਵੀ ਪਹਿਲਾਂ ਟੂਮ ਆਫ ਦਾ ਅਨਨੋਨ ਸੋਲਜਰ 'ਤੇ ਜਾ ਕੇ ਸ਼ਰਧਾਂਜਲੀ ਇਹ ਭੇਟ ਕਰਨਗੇ ਅਤੇ ਫਿਰ ਮਾਰਕਾਰਨੀ ਨਾਲ ਅਤੇ ਹੋਰ ਅਧਿਕਾਰੀਆਂ ਨਾਲ ਇਹਨਾਂ ਦੀ ਮੀਟਿੰਗ ਆ ਪਾਰਲੀਮੈਂਟ ਹਿੱਲ ਦੇ ਵਿੱਚ
ਅਤੇ
ਉਸ ਤੋਂ ਬਾਅਦ ਫਿਰ ਰਾਤ ਨੂੰ ਡਿਨਰ ਹੋਸਟ ਕਰਨਗੇ ਗਵਰਨਰ ਜਨਰਲ ਆਪਣੇ ਰੈਜੀਡੈਂਸ 'ਤੇ ਰਿਡੋ ਹਾਲ ਅਤੇ ਫਿਰ ਇਹਦੇ ਵਿੱਚ ਵੀ ਜੀ ਜਿਹੜਾ ਸਾਡਾ ਫੋਰਨ ਅਫੇਅਰਸ ਡਿਪਾਰਟਮੈਂਟ ਆ ਗਲੋਬਲ ਅਫੇਅਰਸ ਕੈਨੇਡਾ ਉਹਨਾਂ ਨੇ ਇਹ ਗੱਲ ਕਹੀ ਆ ਕਹਿੰਦੇ ਕਿ ਕੈਨੇਡਾ ਅਤੇ ਸਵੀਡਨ ਰਲ ਕੇ ਯੂਕਰੇਨ ਵਾਸਤੇ ਸਪੋਰਟ ਨੂੰ ਰੀਅਫਰਮ ਕਰਨਗੇ ਯੂਕਰੇਨ ਦੀ ਗੱਲ ਹੋਏਗੀ ਅਤੇ ਅਫਕੋਰਸ ਵਿਜੇ ਜੀ ਕਿ ਜਿਹੜਾ ਸਵੀਡਿਸ਼ ਸਾਬ ਗ੍ਰਿਪਿਨ ਅਸੀਂ ਫਾਈਟਰ ਜੈਟ ਪ੍ਰੋਕਿਓਰ ਕਰਨ ਦੀ ਜਿਹੜੀ ਡਿਸਕਸ਼ਨ ਚੱਲ ਰਹੀ ਆ ਵੀ F-35 ਪ੍ਰੋਕਿਓਰ ਕਰਨਾ ਲੋਕਹੀਡ ਮਾਰਟਿਨ ਦਾ ਜਾਂ ਫਿਰ ਸਾਬ ਦਾ ਗ੍ਰਿਪਿਨ ਉਹਦੇ ਬਾਰੇ ਵੀ ਕਿਉਂਕਿ ਬਿਜ਼ਨਸ ਡੈਲੀਗੇਟਸ ਵੀ ਨਾਲ ਆ ਰਹੇ ਨੇ ਇਹਦੇ ਬਾਰੇ ਵੀ ਗੱਲਬਾਤ ਹੋਣ ਦੇ ਆਸਾਰ
ਜਿਹੜੇ ਸਾਬ ਦੇ CEO ਨੇ ਉਹਨਾਂ ਨੇ ਪਿਛਲੇ ਦਿਨ ਹੀ ਕਹਿ ਤੇ ਦਿੱਤਾ ਸੀ ਕਿ ਕੈਨੇਡਾ ਦੇ ਵਿੱਚ ਜੇ ਤੁਸੀਂ ਜਿਹੜਾ ਗ੍ਰਿਪਨ ਜੈੱਟ ਹੈ ਇੱਕ ਤਾਂ ਅਸੀਂ ਬੰਬਾਰਡੀਅਰ ਨਾਲ ਰਲ ਕੇ ਉਹਨੂੰ ਇੱਥੇ ਹੀ ਮੈਨੂਫੈਕਚਰ ਕਰ ਲਾਂਗੇ ਅਤੇ ਉਹਦੇ ਨਾਲ ਕੈਨੇਡਾ ਦੇ ਵਿੱਚ ਮੈਨੂਫੈਕਚਰਿੰਗ ਦੀਆਂ ਅਤੇ ਰੀਸਰਚ ਐਂਡ ਡਿਵੈਲਪਮੈਂਟ ਦੀਆਂ 10,000 ਜੋਬਸ ਕ੍ਰੀਏਟ ਹੋਣਗੀਆਂ ਉਹਨਾਂ ਨੇ ਈਵਨ ਸਗੋਂ ਇਹ ਵੀ ਆਖਿਆ ਸੀ ਉਹਨਾਂ ਦੇ CEO ਨੇ ਕਹਿੰਦੇ ਸਾਨੂੰ ਗਾਹਕ ਦੀ ਜ਼ਰੂਰਤ ਨਹੀਂ ਆ ਸਾਬ ਨੂੰ ਸਾਨੂੰ ਪਾਰਟਨਰ ਦੀ ਜ਼ਰੂਰਤ ਹੈ ਅਤੇ ਕੈਨੇਡਾ ਸਾਡਾ ਪਾਰਟਨਰ ਬਣ ਸਕਦਾ ਅਜਿਹਾ ਸਾਰਾ ਕੁਝ ਕਿਹਾ ਤਾਂ ਜਾ ਰਿਹਾ ਕਿਉਂਕਿ ਭਾਵੇਂ ਕੈਨੇਡਾ ਨੇ ਤਾਂ ਆਪਣੇ ਵਾਸਤੇ ਨਵੇਂ ਫਾਈਟਰ ਜੈੱਟ ਖਰੀਦਣ ਦਾ ਇਕਰਾਰਨਾਮਾ 3-4 ਸਾਲ ਪਹਿਲਾਂ ਅਮਰੀਕਾ ਨਾਲ ਕਰ ਲਿਆ ਸੀ F-35 ਪਰ ਡੋਨਲਡ ਟਰੰਪ ਦੇ ਆਉਣ ਤੋਂ ਬਾਅਦ ਉਹ 88 ਜਿਹੜੇ 88 F-35 ਜਹਾਜ਼ ਖਰੀਦੇ ਜਾਣੇ ਨੇ ਉਹਨਾਂ ਦੇ ਵਿੱਚੋਂ 16 ਦੇ ਕੰਟਰੈਕਟ 'ਚੋਂ ਤਾਂ ਬੈਕਆਊਟ ਕੀਤਾ ਨਹੀਂ ਜਾ ਸਕਦਾ ਸੀ ਪਹਿਲਾਂ ਕਿੰਨੀ ਵਾਰ ਇਹ ਗੱਲ ਕੀਤੀ ਆ ਜਿਹੜੇ ਬਾਕੀ ਦੇ 72 ਜੈੱਟਸ ਨੇ ਉਹਨਾਂ ਦੀ ਪ੍ਰੋਕਿਓਰਮੈਂਟ ਸੰਬੰਧੀ ਰਿਵਿਊ ਟ੍ਰਿਗਰ ਕੀਤਾ ਹੋਇਆ ਹੈ ਮਾਰਕਾਰਨੀ ਨੇ ਹਾਲਾਂਕਿ ਕਈਆਂ ਦਾ ਮੰਨਣਾ ਇਹ ਹੈ ਕਿ ਬਿਹਤਰ ਕੈਨੇਡਾ ਵਾਸਤੇ ਇਹ ਹੋਏਗਾ ਕਿ F-35 ਹੀ ਲਏ ਜਾਣ ਕਿਉਂਕਿ ਦੋ ਵੱਖੋ ਵੱਖਰੀਆਂ ਫਲੀਟਸ ਮੇਨਟੇਨ ਕਰਨੀਆਂ ਸੌਖਾ ਕੰਮ ਨਹੀਂ ਹੈ ਹਾਲਾਂਕਿ ਕਈ ਨੇਟੋ ਮੈਂਬਰਸ UK ਬੀਂਗ ਵਨ ਆਫ ਦੈਮ ਐਂਡ ਸਮ ਅਦਰਸ ਉਹ ਡਿਊਅਲ ਫਲੀਟ ਮੇਨਟੇਨ ਕਰਦੇ ਨੇ ਪਰ ਇਹ ਸਭ ਦੇ ਵਿੱਚ ਇਹ ਸਾਰੀ ਚੀਜ਼ ਦੇ ਵਿੱਚ ਡਿਸਕਸ਼ਨ ਹੁਣ ਇਹ ਚੱਲ ਰਹੀ ਹੈ ਵੀ ਕੀ ਸੱਚਮੁੱਚ ਸਾਬ ਵਾਲਿਆਂ ਨੂੰ ਦੁਬਾਰਾ ਤੋਂ ਮੌਕਾ ਮਿਲ ਸਕਦਾ ਕੈਨੇਡਾ ਨੂੰ ਫਾਈਟਰ ਜੈੱਟ ਸਪਲਾਈ ਕਰਨ ਦਾ ਅਤੇ ਇਹਦੇ ਵਿੱਚ ਹੁਣ ਲੋਕਹੀਡ ਮਾਰਟਿਨ ਅਮੈਰੀਕਨ F-35 ਫਾਈਟਰ ਜੈੱਟ ਦੇ ਜਿਹੜੇ ਉਤਪਾਦਕ ਨੇ ਉਹ ਵੀ ਕੈਨੇਡਾ ਨੂੰ ਕੁਝ ਬਿਹਤਰ ਡੀਲ ਆਫਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ
ਯਾ ਸੇਲ ਆ ਗਈ ਸੇਲ ਆ ਗਈ ਸੋ ਅੱਜ ਕਿਉਂਕਿ ਹੁਣ ਸਵੀਡਿਸ਼ ਡੈਲੀਗੇਸ਼ਨ ਦੀ ਵਿਜ਼ਿਟ ਹੈ ਉਹਨਾਂ ਦੇ ਰਾਜਾ ਰਾਣੀ ਆ ਰਹੇ ਨੇ ਸੋ ਇਹਦੇ ਨਾਲ ਜਿਹੜੀ ਉਹ ਦੁਬਾਰਾ ਤੋਂ ਸਪੈਕੂਲੇਸ਼ਨ ਵੱਧ ਗਈ ਹੈ ਵੀ ਕੀ ਸੱਚੀ ਅਸੀਂ ਸਾਬ ਦਾ ਗ੍ਰਿਪਨ ਬਹੁਤ ਸੀਰੀਅਸਲੀ ਕੰਸਿਡਰ ਕਰ ਰਹੇ ਹਾਂ ਕਿਉਂਕਿ ਪਹਿਲਾਂ ਤਾਂ ਗੱਲਾਂ ਚੱਲਦੀਆਂ ਸੀ ਵੀ ਸਿਰਫ ਐਵੇਂ ਅਮਰੀਕਾ ਨੂੰ ਭਰਮਾਉਣ ਵਾਸਤੇ ਜਾਂ ਉਹਨਾਂ ਨੂੰ ਅੱਖਾਂ ਦਿਖਾਉਣ ਵਾਸਤੇ ਅਸੀਂ ਇੱਦਾਂ ਕਰ ਰਹੇ ਹਾਂ ਔਰ ਟੂ ਗੈਟ ਅ ਸਵੀਟਰ ਡੀਲ ਫਰੋਮ ਲੋਕਹੀਡ ਮਾਰਟਿਨ ਪਰ ਕਿਉਂਕਿ ਹੁਣ ਇਹ ਡੈਲੀਗੇਸ਼ਨ ਆ ਰਹੀ ਹੈ ਇਸਦੇ ਕਰਕੇ ਦੁਬਾਰਾ ਤੋਂ ਗੱਲਬਾਤ ਹੋ ਰਹੀ ਹੈ ਕੁਝ ਡਿਫੈਂਸ ਐਕਸਪਰਟਸ ਨੇ ਅੱਜ ਇੱਕ ਚਿੱਠੀ ਵੀ ਲਿਖੀ ਹੈ ਕਿ ਫੈਡਰਲ ਸਰਕਾਰ ਨੂੰ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਵੀ ਜੇ ਤੁਸੀਂ ਇਸ ਤਰ੍ਹਾਂ ਦੀ ਕਹਿ ਲਓ ਵੀ ਰਲਵੀਂ ਮਿਲਵੀਂ ਫਲੀਟ ਵੀ ਥੋੜ੍ਹੇ ਜੇ ਤੁਸੀਂ ਕਿਉਂਕਿ ਉਹ ਤਾਂ ਖਰੀਦਣੇ ਹੀ ਪੈਣੇ ਆ
16
ਕਿ ਤੁਹਾਨੂੰ F-35 ਖਰੀਦਣੀ ਪੈਣੀ ਆ ਕੰਟਰੈਕਟ ਤੁਸੀਂ ਉਹ ਆਲਰੇਡੀ ਸਾਈਨ ਕਰ ਚੁੱਕੇ ਹੋ ਅਤੇ ਨਾਲ ਤੁਸੀਂ ਜੇ ਗ੍ਰਿਪਨ ਦੀ ਫਲੀਟ ਜਿਹੜੀ ਮੇਨਟੇਨ ਕਰਦੇ ਹੋ ਇਹਦੇ ਕਰਕੇ ਕਹਿੰਦੇ ਜੋਬ ਲੋਸਿਸ ਵੀ ਹੋਣਗੇ ਕਿ ਕੁਝ ਡਿਫੈਂਸ ਪਰਸਨਲ ਨੂੰ ਲੇ ਆਫ ਕਰਨਾ ਪਏਗਾ 500-600 ਨੂੰ ਅਤੇ ਉਹਦੇ ਨਾਲ ਜਿਹੜਾ ਟੋਟਲ ਡਾਇਰੈਕਟ ਇਨਡਾਇਰੈਕਟ ਜੋਬਸ ਨੇ 17-1800 ਜੋਬਸ ਕਹਿੰਦੇ ਪ੍ਰਭਾਵਿਤ ਹੋ ਜਾਣਗੀਆਂ ਜੇ ਤੁਸੀਂ ਇਸ ਤਰ੍ਹਾਂ ਦੀ ਰਲਵੀਂ ਮਿਲਵੀਂ ਮਿਕਸਡ ਫਲੀਟ ਜੇ ਤੁਸੀਂ ਆਪਰੇਟ ਕਰਦੇ ਹੋ ਸੋ ਇਸ ਤਰ੍ਹਾਂ ਦੀ ਚਿੱਠੀ ਲਿਖੀ ਗਈ ਹੈ ਸੋ ਜਿਹੜੇ ਡਿਫੈਂਸ ਐਕਸਪਰਟਸ ਨੇ ਉਹ ਸ਼ੁਰੂ ਤੋਂ ਹੀ ਇਸ ਚੀਜ਼ ਦੀ ਹਿਮਾਇਤ ਕਰ ਰਹੇ ਨੇ ਵੀ ਫਲੀਟ ਜਿਹੜੀ ਆ ਉਹ ਇੱਕੋ ਤਰ੍ਹਾਂ ਦੀ ਹੋਣੀ ਚਾਹੀਦੀ ਆ ਵੀ ਇੱਕੋ ਤਰ੍ਹਾਂ ਦੇ ਜਹਾਜ਼ ਹੋਣੇ ਚਾਹੀਦੇ ਫਲੀਟ ਦੇ ਵਿੱਚ ਅਤੇ ਹੁਣੇ ਵੀ F-35 ਚਾਹੀਦੇ ਨੇ ਕਿਉਂਕਿ ਜਿਹੜੇ ਸਾਡੇ ਯੂਰੋਪੀਅਨ ਪਾਰਟਨਰਸ ਨੇ ਅਤੇ ਨੇਟੋ ਦੇ ਜਿਹੜੇ ਬਾਕੀ ਅਲਾਈਜ਼ ਨੇ ਜ਼ਿਆਦਾਤਰ F-35 ਇਸਤੇਮਾਲ ਕਰਦੇ ਨੇ
ਅਤੇ ਵਾਸੂ ਜੀ ਜੇ F-35 ਦੀ ਗੱਲ ਹੋਈ ਰਹੀ ਆ ਅੱਜ ਸਾਊਦੀ ਅਰੇਬੀਆ ਦੇ ਕਰਾਊਨ ਪ੍ਰਿੰਸ ਉਹ ਅਮਰੀਕਾ ਪਹੁੰਚੇ ਹੋਏ ਨੇ ਵਾਈਟ ਹਾਊਸ ਮੁਹੰਮਦ ਬਿਨ ਸਲਮਾਨ MBS ਦਾ ਟਰੰਪ ਨੇ ਸਵਾਗਤ ਕਰਨਾ
ਜਮਾਲ ਖੁਸ਼ੋਗੀ ਵਾਲੇ ਇੰਸੀਡੈਂਟ ਤੋਂ ਬਾਅਦ ਇਹ ਪਹਿਲੀ ਵਿਜ਼ਿਟ ਆ ਇਸ ਤਰ੍ਹਾਂ ਦੀ ਸਾਊਦੀ ਅਰੇਬੀਆ ਦੇ ਪ੍ਰਿੰਸ ਦੀ ਟੂ US
ਔਰ ਟੂ ਦਾ US ਐਂਡ ਟੂ ਦਾ ਵਾਈਟ ਹਾਊਸ ਅਤੇ ਉਹਨਾਂ ਨੇ ਟਰੰਪ ਨੇ ਵਾਸੂ ਜੀ ਹਰੀ ਝੰਡੀ ਦੇ ਦਿੱਤੀ ਹੈ F-35 ਫਾਈਟਰ ਜੈਟਸ ਅਮਰੀਕਾ ਵੱਲੋਂ ਵੇਚੇ ਜਾਣਗੇ ਦਿੱਤੇ ਜਾਣਗੇ ਸਾਊਦੀ ਅਰੇਬੀਆ ਨੂੰ ਪਹਿਲਾਂ ਵੀ ਇਸ ਡੀਲ ਨੂੰ ਲੈ ਕੇ ਮੁਖਾਲਫਤ ਇਸ ਕਰਕੇ ਹੁੰਦੀ ਸੀ ਹਿਊਮਨ ਰਾਈਟਸ ਅਬਿਊਜ਼ ਵਗੈਰਾ ਦੇ ਰੀਜ਼ਨ ਕਰਕੇ ਪਰ ਅੱਜ ਹੁਣ MBS ਅਤੇ ਡੋਨਲਡ ਟਰੰਪ ਆਪਸ ਦੇ ਵਿੱਚ ਮੁਲਾਕਾਤ ਕਰ ਰਹੇ ਨੇ ਆਲਰੇਡੀ ਉਹ ਪਹੁੰਚ ਚੁੱਕੇ ਹੋਏ ਨੇ ਵਾਈਟ ਹਾਊਸ ਅਤੇ ਇਹ ਵੀ ਜਿਹੜੀ ਡੀਲ ਹੈ ਅਤੇ ਅਮੰਗ ਅਦਰ ਥਿੰਗਸ ਉਹ ਕਾਫੀ ਡਿਸਕਸ਼ਨ ਹੋਣ ਵਾਲੀ ਹੈ
ਯਾ ਸਾਊਦੀ ਅਰੇਬੀਆ ਕਿਉਂਕਿ ਮਿਡਲ ਈਸਟ ਦੇ ਵਿੱਚ ਇਸ ਵੇਲੇ ਜਿਹੜੀ ਇਨਸਟੇਬਿਲਿਟੀ ਦੇਖਣ ਨੂੰ ਮਿਲੀ ਪਿਛਲੇ ਸਮੇਂ ਦੌਰਾਨ ਇਰਾਨ ਕਿਸ ਤਰ੍ਹਾਂ ਕਹਿ ਲਓ ਕਿ ਪੂਰੇ ਕੌਨਫਲਿਕਟ ਦੇ ਵਿੱਚ ਕਿਸ ਤਰ੍ਹਾਂ ਘਿਰਿਆ ਰਿਹਾ ਅਤੇ ਇਜ਼ਰਾਈਲ ਕਿਸ ਤਰ੍ਹਾਂ ਉਹਦੇ ਹੌਸਲੇ ਹੋਰ ਬੁਲੰਦ ਹੋ ਰਹੇ ਨੇ ਸਾਊਦੀ ਅਰੇਬੀਆ ਨੇ ਜਦੋਂ ਪਾਕਿਸਤਾਨ ਦੇ ਨਾਲ ਵੀ ਇੱਕ ਡੀਲ ਕੀਤੀ ਕਿਉਂਕਿ ਪਾਕਿਸਤਾਨ ਇੱਕ ਨਿਊਕਲੀਅਰ ਕੇਪੇਬਲ ਮੁਲਕ ਹੈ ਵੀ ਜੇਕਰ ਸਾਊਦੀ ਅਰੇਬੀਆ 'ਤੇ ਕੋਈ ਹਮਲਾ ਹੁੰਦਾ ਤਾਂ ਫਿਰ ਪਾਕਿਸਤਾਨ ਸਾਊਦੀ ਅਰੇਬੀਆ 'ਤੇ ਕੋਈ ਹਮਲਾ ਹੋਵੇ ਤਾਂ ਪਾਕਿਸਤਾਨ ਆਪਣੇ ਨਿਊਕਲੀਅਰ ਵੈਪਨਸ ਡਿਪਲੋਏ ਕਰਕੇ ਉਹਨਾਂ ਦੀ ਮਦਦ ਕਰੇ। ਇਸ ਤਰ੍ਹਾਂ ਦੀ ਉਹਨਾਂ ਨੇ ਡੀਲ ਕੀਤੀ। ਸੋ ਸਾਊਦੀ ਅਰੇਬੀਆ ਇਜ਼ ਸਲਾਈਟਲੀ ਕੰਸਰਨਡ ਇਨ ਦਾ ਮਿਡਲ ਈਸਟ ਫੋਰ ਦੇਅਰ ਓਨ ਡਿਫੈਂਸ, ਕਿ ਵੀ ਆਲੇ ਦੁਆਲੇ ਸਾਰੇ ਪਤਾ ਨਹੀਂ ਕੀ ਕੁਝ ਕਰੀ ਜਾ ਰਹੇ ਨੇ, ਵੀ ਸਾਰਿਆਂ ਦਾ ਸਿਰ ਫਿਰਿਆ ਹੋਇਆ ਇਸ ਵੇਲੇ ਮਿਡਲ ਈਸਟ ਦੇ ਵਿੱਚ ਕਿ ਆਪਣੀ ਰੱਖਿਆ ਕਿਵੇਂ ਕਰਨੀ ਆ। ਸੋ ਉਹਦੇ ਵਾਸਤੇ ਵੀ
ਸਾਊਦੀ ਅਰੇਬੀਆ ਨੂੰ ਦਿੱਤੇ ਜਾਣ ਵਾਲੇ F-35 ਫਾਈਟਰ ਜੈਟਸ ਤੋਂ ਇਜ਼ਰਾਈਲ ਵੀ ਬਹੁਤਾ ਖੁਸ਼ ਨਹੀਂ ਆ। ਸੋ ਇਜ਼ਰਾਈਲ ਜਿਹੜਾ ਕਿ ਅਮਰੀਕਾ ਦਾ ਐਲਾਈ ਆ ਅਤੇ ਅਮਰੀਕਾ ਤੋਂ ਹਮੇਸ਼ਾ ਚਾਹੁੰਦੇ ਨੇ ਕਿ ਸਾਡਾ ਸਾਥ ਦੇਣ, ਸੋ ਇਹ ਵਾਲਾ ਪਹਿਲੂ ਵੀ ਚੱਲ ਰਿਹਾ। ਡਿਫੈਂਸ ਨਾਲ ਰਿਲੇਟਡ ਇੱਕ ਗੱਲ ਹੋਰ ਬਸ ਤੁਸੀਂ ਸਾਂਝੀ ਕਰ ਲਈਏ, ਜਰਮਨੀ ਦੀ ਜਿਹੜੀ ਨੇਵੀ ਆ ਉਹਨੇ ਕੈਨੇਡਾ ਤੋਂ $1 billion ਦਾ ਕੰਬੈਟ ਮੈਨੇਜਮੈਂਟ ਸਿਸਟਮ CMS ਸਿਸਟਮ ਖਰੀਦਣਾ। ਇਸ ਗੱਲ ਦੀ ਪੁਸ਼ਟੀ ਕੱਲ੍ਹ ਜਿਹੜੇ ਸਾਡੇ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਨੇ ਮਨਿੰਦਰ ਸਿੱਧੂ, ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਆ। ਇਹ ਜਿਹੜਾ ਜਰਮਨ ਨੇਵੀ ਨੇ ਜਿਹੜਾ ਸਮਾਨ ਖਰੀਦਣਾ ਇਹ ਬਣਦਾ ਕੈਨੇਡਾ 'ਚ, ਪਰ ਕੰਪਨੀ ਜਿਹੜੀ ਇੱਥੇ ਬਣਾਉਂਦੀ ਹੈ ਇਹ CMS 330 ਸਿਸਟਮ ਹੈਗੀ, ਉਹ ਵੀ ਲੋਕਹੀਡ ਮਾਰਟਿਨ ਹੀ ਆ। ਸੋ ਅਮਰੀਕਾ ਦੀ ਕੰਪਨੀ ਬਣਾਉਂਦੀ ਕੈਨੇਡਾ 'ਚ, ਸੋ ਉਹਨੂੰ ਇਹ ਕਹਿ ਲਓ ਵੀ ਕੈਨੇਡਾ ਤੋਂ $1 billion ਦਾ ਡਿਫੈਂਸ ਇਕਵਿਪਮੈਂਟ ਜਰਮਨੀ ਵੱਲੋਂ ਵੀ ਖਰੀਦਿਆ ਜਾ ਰਿਹਾ। ਅਤੇ ਕਈਆਂ ਦਾ ਇਹ ਕਹਿਣਾ ਹੈ ਵੀ ਜਿਹੜੀ ਗੱਲ ਫਿਰ ਮਾਰਕਾਰ ਨਹੀਂ ਕਰਦੇ ਸੀ ਵੀ ਅਸੀਂ ਕੈਨੇਡਾ ਨੂੰ ਯੂਰਪ ਦੇ ਹੋਰ ਨੇੜੇ ਕਰਾਂਗੇ, ਯੂਰੋਪੀਅਨ ਸਾਡੇ ਤੋਂ ਜ਼ਿਆਦਾ ਚੀਜ਼ਾਂ ਖਰੀਦਣਗੇ, ਕੀ ਉਸ ਗੱਲ ਦੀ ਪੁਸ਼ਟੀ ਹੁੰਦੀ ਹੈ ਤੋਂ?
ਡਿਫੈਂਸ ਸੰਬੰਧੀ ਗੱਲ ਕਰ ਰਹੇ ਹਾਂ ਅਤੇ ਅੱਜ ਸਵੇਰੇ ਫਿਨਲੈਂਡ, US ਅਤੇ ਕੈਨੇਡਾ ਨੇ ਰਲ ਕੇ ਵਾਸ਼ਿੰਗਟਨ ਦੇ ਵਿੱਚ ਅਨਾਊਂਸਮੈਂਟ ਕੀਤੀ ਹੈ ਕਿ ਜਿਹੜੇ ਆਈਸ ਬ੍ਰੇਕਰਸ ਦੀ ਪ੍ਰੋਕਿਓਰਮੈਂਟ ਹੋਣੀ ਆ ਉਹ ਕੈਨੇਡਾ, US ਅਤੇ ਫਿਨਲੈਂਡ ਵੱਲੋਂ ਰਲ ਕੇ ਕੀਤੀ ਜਾਏਗੀ। ਉਹ ਸਟ੍ਰੈਟਜੀ ਕੀ ਹੋਏਗੀ ਉਹ ਵੀ ਅੱਜ ਸਵੇਰੇ ਸਵੇਰੇ ਜਾਰੀ ਕੀਤੀ ਗਈ ਹੈ।
ਸੋ ਕਾਫੀ ਕੁਝ ਉਧਰਲੇ ਪਾਸੇ ਵੀ ਹੋ ਰਿਹਾ। ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ,
ਹੈਵ ਅ ਗੁੱਡ ਡੇ। ਸ਼ਾਮੀ ਤੁਹਾਨੂੰ ਸੁਣਦੇ ਹਾਂ, ਸਵੇਰੇ ਫੇਰ ਗੱਲ ਕਰਦੇ।
ਥੈਂਕ ਯੂ।